ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ cibc.com/cash ਪਿਕਅਪ ਤੇ ਜਾਓ। ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ। ਸੀਆਈਬੀਸੀ, ਐਂਬੀਸ਼ਨਸ ਮੇਡ ਰੀਅਲ।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 9058122800 ਔਰ ਵਿਜ਼ਿਟ mortgagebuddies.ca। ਕੈਨੀ ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ, 4162131165।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਥੈਂਕ ਯੂ।
416-917-1456, 416-917-1456, ਰਾਜਪਾਲ ਬਰਾੜ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
4167322611, 416-732-2611। ਨਾਮ ਯਾਦ ਰੱਖੀ, ਜਸ ਭੁੱਲਰ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਭਾਈ ਸਸਤਾ ਲਾ ਲਾ,
ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ ਜੀਟੀਏ ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ। ਵੀ ਆਰ ਨਾਉ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫਾਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟਸ 310-9711।
ਪੀਜ਼ਾ ਡਿਪੋ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478। ਸਰਵਲੋਕ ਕੰਸਟਰਕਸ਼ਨ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸ਼ੁੱਕਰਵਾਰ ਦਾ ਦਿਨ ਅਤੇ ਆਓ ਆਪਾਂ ਅੱਜ ਤੋਂ ਕੋਈ ਤਕਰੀਬਨ 31 ਸਾਲ 31 ਸਾਲ ਪਹਿਲਾਂ ਦੀਆਂ ਘਟਨਾਵਾਂ ਦੇ ਉੱਤੇ ਥੋੜ੍ਹਾ ਜਿਹਾ ਚਾਨਣਾ ਪਾਈਏ ਜੀ। ਬਹੁਤ ਲੋਕ ਭੁੱਲ ਗਏ ਹੋਣਗੇ, ਭੁੱਲਣਾ ਇਨਸਾਨੀ ਫਿਤਰਤ ਆ ਜੀ, ਪਰ ਜਿਹੜੀਆਂ ਗੱਲਾਂ ਕਿਸੇ ਦੇਸ਼ ਦੇ ਫਿਊਚਰ ਨੂੰ ਤੈਅ ਕਰਦੀਆਂ ਨੇ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ। ਕਈ ਵਾਰ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਲਈ ਬੜੀਆਂ ਘਾਤਕ ਹੁੰਦੀਆਂ ਨੇ। ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਦੇਣਾ। ਘਟਨਾਵਾਂ ਹੁਣ ਵੀ ਵਾਪਰ ਰਹੀਆਂ ਨੇ ਜਿਨ੍ਹਾਂ ਦੇ ਆਫਟਰ ਇਫੈਕਟਸ ਤੁਸੀਂ ਸਾਲਾਂ ਬਾਅਦ ਦੇਖੋਗੇ, ਪਰ ਕਿਉਂਕਿ ਆਹ ਘਟਨਾ ਜਿਹੜੀ ਇਹ ਵਾਪਰੀ ਸੀਗੀ 1992 ਦੇ ਵਿੱਚ, ਅਤੇ ਇਹਦੇ ਬਾਰੇ ਇੱਥੇ ਦੇ ਮੀਡੀਆ ਦੇ ਵਿੱਚ ਥੋੜ੍ਹੀ ਜਿਹੀ ਡਿਸਕਸ਼ਨ ਘੱਟ ਹੁੰਦੀ ਹੈ, ਅਤੇ ਮੈਂ ਕਿਹਾ ਕਿਉਂ ਨਾ ਆਪਾਂ ਫਿਰ ਇਹ ਘਟਨਾ ਬਾਰੇ ਤੁਹਾਡੇ ਨਾਲ ਗੱਲਬਾਤ ਕਰੀਏ। ਘਟਨਾ ਵੈਸੇ ਊਂ ਦੇਖ ਸੁਣਨ ਨੂੰ ਤਾਂ ਤੁਹਾਨੂੰ ਲੱਗੂਗਾ ਵੀ ਐਵੇਂ ਹੀ ਆ, ਪਰ ਜਦੋਂ ਤੁਸੀਂ 30 ਸਾਲਾਂ ਬਾਅਦ ਉਹਦੇ ਆਫਟਰ ਇਫੈਕਟ ਹੁਣ ਦੀਆਂ ਗਿਣਤੀਆਂ ਮਿੰਟਾਂ ਕਰਕੇ ਵੇਖੋਗੇ, ਤੁਸੀਂ ਕਹੋਗੇ ਹਾਂਜੀ ਇਹ ਬਹੁਤ ਅਹਿਮ ਘਟਨਾ ਸੀ, ਕਾਸ਼ ਉਸ ਵੇਲੇ ਸਰਕਾਰ ਨੇ ਕੁਛ ਕੀਤਾ ਹੁੰਦਾ। ਮੈਂ ਇੰਡੀਆ ਦੀ ਗੱਲ ਕਰ ਰਿਹਾ, ਇੱਥੋਂ ਦੀਆਂ ਗੱਲਾਂ ਆਪਾਂ ਬਾਅਦ 'ਚ ਕਰ ਲਾਂਗੇ, ਅਤੇ ਵੈਸੇ ਮੈਂ ਆਪਣਾ ਪ੍ਰੋਗਰਾਮ ਤੁਹਾਨੂੰ ਪਤਾ ਇੱਥੋਂ ਦੀਆਂ ਗੱਲਾਂ ਬਾਰੇ ਹੁੰਦਾ, ਪਰ ਕਿਤੇ 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 ਜਿਹੜੀਆਂ ਘਟਨਾਵਾਂ ਸਾਡੀ ਸਾਈਕੀ ਨੂੰ ਪ੍ਰਭਾਵਿਤ ਕਰਦੀਆਂ ਨੇ ਉਹ ਕਰ ਲੈਣੀਆਂ ਚਾਹੀਦੀਆਂ। ਕੁਝ ਕੁਝ ਅਹਿਮ ਦਿਨ ਹੁੰਦੇ ਨੇ। ਇਹ ਦਿਨ ਸੀ ਜੀ 6 ਦਸੰਬਰ 1992 ਦਾ, ਯਾਦ ਆਇਆ ਤੁਹਾਨੂੰ ਕੁਛ? 6 ਦਸੰਬਰ 1992। ਵੈਸੇ ਸਾਡੇ ਲੋਕ ਆ ਨਾ ਜਿਹੜੇ ਉਹ ਆਪੋ ਆਪਣੇ ਧਰਮਾਂ ਦੇ ਵਿੱਚ ਇੰਨੇ ਰੁੱਝੇ ਹੋਏ ਆ, ਉਹਨਾਂ ਨੂੰ ਹੋਰਾਂ ਦੀਆਂ ਗੱਲਾਂ ਨਹੀਂ ਯਾਦ ਰਹਿੰਦੀਆਂ। ਸਿੱਖਾਂ ਨੂੰ ਪੁੱਛ ਲਓ, ਉਹਨਾਂ ਨੂੰ ਆਪਣੀਆਂ ਗੱਲਾਂ ਯਾਦ ਨੇ। ਹਿੰਦੂਆਂ ਨੂੰ ਪੁੱਛ ਲਓ, ਆਪਣੀਆਂ ਗੱਲਾਂ ਯਾਦ ਨੇ। ਮੁਸਲਮਾਨਾਂ ਨੂੰ ਪੁੱਛ ਲਓ, ਆਪਣੀਆਂ ਗੱਲਾਂ ਯਾਦ ਨੇ। ਈਸਾਈਆਂ ਨੂੰ ਆਪਣੀਆਂ ਗੱਲਾਂ ਯਾਦ ਨੇ। ਕਿਹਦੇ ਕੋਲ ਇੰਨਾ ਵਕਤ ਆ? ਕਿਉਂਕਿ ਉਹਨਾਂ ਦੇ ਆਲੇ ਦੁਆਲੇ ਨਾ ਇਹੋ ਜਿਹੀਆਂ ਦੀਵਾਰਾਂ ਖੜੀਆਂ ਕਰ ਦਿੱਤੀਆਂ ਗਈਆਂ। ਉਹ ਕਹਿੰਦੇ ਜੀ ਆਪਣੇ ਮਜ਼ਹਬ ਬਾਰੇ ਸੋਚੋ, ਦੂਜਿਆਂ ਬਾਰੇ ਕੀ ਸੋਚਣਾ। ਇਹ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਸੀ ਜੀ। ਲੋ ਤੁਸੀਂ ਕਹੋਗੇ ਲੈ ਤੂੰ ਤਾਂ ਨੋਨ ਰਿਲੀਜੀਅਸ ਬੰਦਾ, ਤੈਨੂੰ ਕੀ ਮਤਲਬ? ਮਤਲਬ ਹੈਗਾ ਜੀ, ਬਹੁਤ ਵੱਡਾ ਮਤਲਬ ਆ। ਇਹੀ ਗੱਲ ਮੈਂ ਦੱਸਣੀ ਚਾਹੁੰਦਾ ਬਈ ਜਿੰਨਾ ਕੁ ਅਸਰ ਨਾ ਕਿਸੇ ਰਿਲੀਜੀਅਸ ਬੰਦੇ ਤੇ ਪੈਂਦਾ ਜਦੋਂ ਕੋਈ ਰਿਲੀਜੀਅਸ ਸਥਾਨ ਢਾਇਆ ਜਾਂਦਾ, ਉਸ ਤੋਂ ਵੱਧ ਅਸਰ ਇੱਕ ਨੋਨ ਰਿਲੀਜੀਅਸ ਬੰਦੇ ਤੇ ਪੈਂਦਾ। ਕਿਉਂਕਿ ਰਿਲੀਜੀਅਸ ਬੰਦਾ ਜਿਹੜਾ ਉਹ ਤਾਂ ਆਪਣੀ ਕੱਟੜਤਾ ਕਰਕੇ ਉਸਦਾ ਅਫਸੋਸ ਕਰਦਾ, ਇੱਕ ਨੋਨ ਰਿਲੀਜੀਅਸ ਬੰਦਾ ਜਿਹੜਾ ਉਹ ਇਸ ਘਟਨਾ ਤੋਂ ਬਾਅਦ ਆਮ ਜਨਤਾ ਦੀ ਜ਼ਿੰਦਗੀ 'ਤੇ ਕੀ ਅਸਰ ਪੈਣਾ, ਕਿਉਂ ਢਾਈ, ਕਿਵੇਂ ਲੋਕਾਂ ਨੂੰ ਕੱਟੜਤਾ ਦੇ ਨਸ਼ੇ ਦੇ ਵਿੱਚ ਡਬੋ ਕੇ ਉਹਨੂੰ ਤਿਆਰ ਕੀਤਾ ਅਤੇ ਕਿਵੇਂ ਕੀਤਾ। ਇੱਕ ਨੋਨ ਰਿਲੀਜੀਅਸ ਬੰਦਾ ਇਸ ਤਰ੍ਹਾਂ ਸੋਚਦਾ। ਨੋਨ ਰਿਲੀਜੀਅਸ ਅਤੇ ਹਿਊਮਨਿਸਟ, ਮਾਨਵਤਾਵਾਦੀ। ਨੋਨ ਰਿਲੀਜੀਅਸ ਤਾਂ ਹੋਰ ਵੀ ਬਹੁਤ ਹੋਣਗੇ। ਵੈਸੇ ਮੈਨੂੰ ਕਿਤੇ ਕਿਤੇ ਲੱਗਦਾ ਹੁੰਦਾ ਧਾਰਮਿਕ ਸਥਾਨਾਂ 'ਚ ਬੈਠੇ ਲੋਕ ਨਾ ਸਾਰੇ ਹੀ ਨੋਨ ਰਿਲੀਜੀਅਸ ਨੇ, ਪਰ ਉਹ ਹਿਊਮਨਿਸਟ ਨਹੀਂ ਹੈ। ਅਤੇ ਮੈਨੂੰ ਕਿਤੇ ਕਿਤੇ ਇਹ ਵੀ ਲੱਗਦਾ ਵੀ ਆਮ ਬੰਦਾ ਜਿਹੜਾ ਧਰਮ ਨੂੰ ਮੰਨਦਾ ਉਹ ਸਭ ਤੋਂ ਵੱਡਾ ਹਿਊਮਨਿਸਟ ਆ ਅਤੇ ਉਹ ਨੋਨ ਰਿਲੀਜੀਅਸ ਆ। ਤੁਸੀਂ ਕਹੋਗੇ ਐਵੇਂ ਮੈਥਮੈਟਿਕਲ ਕੈਲਕੂਲੇਸ਼ਨਾਂ ਕਰੀ ਜਾਂਦਾ। 6 ਦਸੰਬਰ 1992 ਬਾਬਰੀ ਮਸਜਿਦ ਢਾਈ ਸੀ ਜੀ, ਅਤੇ ਅਸਰ ਉਹਦਾ ਦੇਖ ਲਓ ਹੁਣ। ਅਸਰ ਇਹ ਆ ਬਈ ਜਿੰਨੀਆਂ ਵੀ ਮਾਈਨੋਰਟੀਜ਼ ਨੇ ਇੰਡੀਆ ਦੇ ਵਿੱਚ, ਜਿੰਨੇ ਵੀ ਠੀਕ ਸੋਚਣੀ ਵਾਲੇ ਲੋਕ ਨੇ, ਜਿੰਨੇ ਵੀ ਪੱਤਰਕਾਰ ਨੇ, ਜਿੰਨੇ ਵੀ ਅਗਾਂਹਵਧੂ ਲੋਕ ਨੇ, ਇਹਨਾਂ 30-32 ਸਾਲਾਂ 'ਚ ਉਹਨਾਂ 'ਤੇ ਸਿਕੰਜਾ ਕੱਸ ਕੇ ਅਤੇ ਹਿੰਦੂ ਰਾਸ਼ਟਰ ਬਣਾਉਣ ਵੱਲ ਸ਼ਰੇਆਮ ਆ ਜਿਹੜੀ ਉਹ ਸਰਕਾਰ ਆ ਜਿਹੜੀ ਵੱਧ ਰਹੀ ਆ। ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਭੁਲੇਖਾ ਵੀ ਹਿੰਦੂ ਰਾਸ਼ਟਰ ਦਾ ਮਤਲਬ ਹਿੰਦੂਆਂ ਦਾ ਕੁਛ ਸਵਾਰਿਆ ਜਾਊਗਾ। ਨਾ ਜੀ ਨਾ, ਬਿਲਕੁਲ ਨਹੀਂ। ਹਿੰਦੂ ਰਾਸ਼ਟਰ ਨੇ ਹਿੰਦੂ ਫਿਲਾਸਫੀ ਦੀਆਂ ਜੜ੍ਹਾਂ 'ਚ ਇੰਨਾ ਕੁ ਤੇਲ ਦੇਤਾ ਨਾ, ਗੱਲ ਹੀ ਛੱਡ ਦਿਓ ਬਸ ਤੁਸੀਂ। ਇੱਕ ਆਮ ਹਿੰਦੂ ਨੂੰ ਪਤਾ ਇਸ ਗੱਲ ਦਾ ਵੀ ਜਿੰਨਾ ਕੁ ਨਕਸ਼ਾ ਹਿੰਦੂ ਫਿਲਾਸਫੀ ਦਾ ਇਹ ਵਿਗਾੜਨ ਲੱਗੇ ਹੋਏ ਨੇ ਨਾ ਜਿਹੜੇ ਰਾਜਗੱਦੀਆਂ 'ਤੇ ਬੈਠੇ ਨੇ, ਉਹਨਾਂ ਹੋਰ ਕੋਈ ਨਹੀਂ ਵਿਗਾੜ ਸਕਦਾ। ਅਤੇ ਇਹ ਸਾਰਿਆਂ ਲਈ ਟਰੂ ਆ। ਕਿਸੇ ਵੀ ਧਰਮ ਦੇ ਜਿਹੜੇ ਕੱਟੜ ਲੋਕ ਹੁੰਦੇ ਨੇ ਨਾ, ਉਹ ਆਪਣੇ ਧਰਮ ਦੀਆਂ ਜੜ੍ਹਾਂ 'ਚ ਪਹਿਲਾਂ ਤੇਲ ਦਿੰਦੇ ਨੇ, ਲੋਕਾਂ ਨੂੰ ਪਤਾ ਨਹੀਂ ਲੱਗਦਾ। ਕਿਸੇ ਨੇ ਕਿਹਾ ਬਈ ਹਿਟਲਰ ਨੇ ਬਹੁਤ ਤਬਾਹੀ ਕੀਤੀ ਜੀ, ਬਹੁਤ ਤਬਾਹੀ ਕੀਤੀ। ਇਹ ਠੀਕ ਹੈ, ਅਸੀਂ ਹਿਸਟਰੀ 'ਚ ਪੜ੍ਹਦੇ ਹਾਂ, ਪਰ ਸੋਚਣ ਵਾਲੀ ਗੱਲ ਇਹ ਹੈ ਵੀ ਹਿਟਲਰ ਨੇ ਆਪਣੇ ਲੋਕਾਂ ਨੂੰ ਤਿਆਰ ਕਿਵੇਂ ਕੀਤਾ ਇਹ ਤਬਾਹੀ ਕਰਨ ਲਈ, ਸੋਚਣ ਵਾਲੀ ਗੱਲ ਇਹ ਹੈ। ਸੋਚਣ ਵਾਲੀ ਗੱਲ ਇਹ ਹੈ ਬਈ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਸੀ, ਇਹੋ ਜਿਹਾ ਕਿਹੜਾ ਜਿਹੜਾ ਟੀਕਾ ਸੀਗਾ ਉਹ ਹਿੰਦੂ ਕੱਟੜਪੰਥੀਆਂ ਦੇ ਦਿਮਾਗਾਂ ਦੇ ਵਿੱਚ ਹਿੰਦੂ ਕੱਟੜਪੰਥੀਆਂ ਨੇ ਲਾਇਆ ਬਈ 30-32 ਸਾਲਾਂ ਦੇ ਵਿੱਚ ਹਨੇਰੀ ਝੁੱਲ ਗਈ ਅਤੇ ਰਾਜ ਸੱਤਾ ਦੇ ਉੱਤੇ ਕਾਬਜ਼ ਹੋ ਗਏ ਉਹ ਲੋਕ ਜਿਨ੍ਹਾਂ ਦਾ ਮਾਨਵਤਾ ਨਾਲ, ਇਨਸਾਨੀਅਤ ਨਾਲ ਕੋਈ ਲਾਗਾ ਦੇਗਾ ਹੀ ਨਹੀਂ, ਜਿਹੜੇ ਸਾਰਾ ਦਿਨ ਹਿੰਦੀ ਹਿੰਦੂ ਹਿੰਦੁਸਤਾਨ ਦੀ ਗੱਲ ਕਰਦੇ ਨੇ, ਜਿਨ੍ਹਾਂ ਨੇ ਇੱਕ ਧਰਮ ਨਿਰਪੱਖ ਜਿਹੜਾ ਸੰਵਿਧਾਨ 'ਚ ਲਿਖਿਆ ਹੋਇਆ ਉਹ ਸ਼ਬਦ ਨੂੰ ਵੀ ਬਦਲਤਾ। ਮੈਂ ਨਹੀਂ ਕਹਿੰਦਾ ਧਰਮ ਨਿਰਪੱਖ ਆ, ਧਰਮ ਨਿਰਪੱਖਤਾ ਵਾਲੀ ਤਾਂ ਉੱਥੇ ਗੱਲ ਹੀ ਕੋਈ ਨਹੀਂ। ਉੱਥੇ ਤਾਂ ਨਾ ਜਿਹੜੇ 2-4% ਲੋਕ ਨੇ ਜਿਹੜੇ ਧਰਮ ਨਿਰਪੱਖ ਨੇ, ਉਹਨਾਂ ਨੂੰ ਸ਼ੁਰੂ ਤੋਂ ਲੈ ਕੇ ਜਿੰਨੀ ਦੇਰ ਤੱਕ ਮਰਦੇ ਨਹੀਂ ਉਨੀ ਦੇਰ ਤੱਕ ਤੰਗ ਹੀ ਕੀਤਾ ਜਾਂਦਾ। ਇੰਟਰ ਰਿਲੀਜੀਅਸ ਮੈਰਿਜ ਜਿਹੜੇ ਬੰਦੇ ਨੇ ਕਰਾਈ ਆ ਨਾ ਇੰਡੀਆ ਦੇ ਵਿੱਚ, ਉਹਨੂੰ ਪਤਾ ਵੀ ਕਿਹੜੀਆਂ ਕਿਹੜੀਆਂ ਸਮੱਸਿਆਵਾਂ 'ਚੋਂ ਲੰਘਣਾ ਪੈਂਦਾ। ਜਾਂ ਕੋਈ ਜਿਹੜਾ ਬੰਦਾ ਨੋਨ ਰਿਲੀਜੀਅਸ ਆ ਉਹਨੂੰ ਪਤਾ ਵੀ ਕਿਵੇਂ ਇੰਡੀਅਨ ਸਾਈਕੀ ਦੇ ਵਿੱਚ ਇਹ ਗੱਲ ਫੈਲਾਈ ਗਈ ਹੈ ਵੀ ਧਰਮ ਤੋਂ ਬਿਨਾਂ ਬੰਦਾ ਕਿਵੇਂ ਜਿਉਂਦਾ ਰਹਿ ਸਕਦਾ। ਜਾਣੀ ਸਰਕਾਰਾਂ ਦੀ ਨਲਾਇਕੀ ਕਰਕੇ ਉਹ ਗੱਲ ਵਾਪਰੀ, ਹਾਲਾਂਕਿ ਉਸ ਤੋਂ ਪਹਿਲਾਂ ਵੀ ਅਕਾਲ ਤਖ਼ਤ ਢਾਇਆ ਸੀਗਾ, ਦਰਬਾਰ ਸਾਹਿਬ 'ਤੇ ਦਰਬਾਰ ਸਾਹਿਬ ਢਾਇਆ ਸੀ। ਕਾਰਨਾਂ ਨੂੰ ਛੱਡੋ, ਕਾਰਨ ਕੁਝ ਵੀ ਹੋਣ, ਪਰ ਮੈਂ ਇੱਕ ਗੱਲ ਮੰਨਦਾ ਵੀ ਵਿਰੋਧੀ ਵੀ ਦੋਸ਼ੀ ਹੁੰਦੇ ਨੇ ਪਰ ਸਰਕਾਰਾਂ ਮੁੱਖ ਦੋਸ਼ੀ ਹੁੰਦੀਆਂ ਨੇ। ਉਹ ਵੀ ਬਹੁਤ ਵੱਡੀ ਘਟਨਾ ਸੀ ਜਦੋਂ जून 84 की गलबात होंगी उदो आप गल करते हों पर अज आप 2 दसंबर की 6 दसंबर की गल है जी कर रहे हैं जानी लोगों के दिमागों के यहोजा जहर भरता भी बाहर बैठे लोग जो कद इंडिया गए ही नहीं उन्हें ए लगन लग गया भी बी हाँ जी हिंदू राष्ट्र तो चाहिए ही है। अच्छा बहाना अदालत भी देख लो अदालत भी लिफ गई झुक गई सियासदाना दे जे मैं ये कह मैनू कोई शर्म नहीं जे मैं ये कह भी जज आ जेड़े ना पॉलिटिशियन दियां जुत्तियां चट्टन लग गए तो मेरा ख्याल ये शब्द भी हौले आ मेरी मेरी वोकैबलरी च ना वैसे मैं यह शब्द वरतदा नहीं पर इस तो भारे शब्द है ही नहीं कोई वकील कोई प्रोफेसर यूनिवर्सिटी का कोई पत्रकार कोई नहीं छड्डिया विरोधी उन्होंने कोई लेखक जिहड़ा सही गल करदा विरोधियों तो इन्ना डरते ने देखो रासता कोले आ एन एम पी कोले ने मैं मुसलमान नहीं पर मैं अफसोस है भी किसी का धार्मिक स्थान ढाया क्यों ढाया। अच्छा मैं एक यहोजे समाज की कल्पना करदा जिथे जिथे हौली हौली लोगों ने ना धर्म नूं छड्ड देना यह बीते दियां गल्लां होणगियां गुरुद्वारे मंदिर मस्जिदां लोग हसया करनगे भी देखो एक पासे तां इन्हां दी फिलोसफी कहिंदे आ रब कण कण च वसदा दूजे पासे कहिंदे भी यह गुरुद्वारिआं मंदिरां मस्जिदां च वसदा देख लो कॉन्फलिक्ट किन्ना आपां विरोधी गल्लां किन्नियां ने पर फिर भी इतिहास दियां गल्लां जिहड़ियां सांभ के रखणियां चाहीदियां। कहिंदे जी बाबर ने ढाया सी इह ते इत्थे राम जी पैदा होए सी फिर तो संभाल के रखना चाहिए सी बाबरी मस्जिद नू आउण वालीआं जनरेशन नू दिखाउंदे भी देखो एक एक ना जालम बादशाह सी जिने जिनू चलो भगवान कह लो तुसी जिने जिनू जिने भगवान राम दे जन्म स्थान नू ढा के इत्थे मस्जिद बनाई भी देखो किन्ना धक्का कीता ताकि आउण वालीआं जनरेशन यह सोचदियां रहिंदियां भी किते भी धक्का नहीं होना चाहिए जे किसी जाबर ने इहजा धक्का कीता तां बहुत माड़ी गल आ। जदों असीं कॉलेज सी दोस्तों तर्कशील सोसायटी बनाई सीगी वहमां भरमां दे प्रचार लई असीं बहुत प्रचार करदे सी मटियां दे खिलाफ भूतां प्रेतां जादू टूणियां दे खिलाफ पर मैं तुहानूं सच जाणिओ मैं तुहानूं इह गल दसणी चाहुंदा भी एक भी तर्कशील ने एक भी मटी तक नहीं ढाई जिहड़ा सूझवान तर्कशील सी उन्हां नूं पता सी भी मटियां मुटियां च कुछ नहीं साधां दियां मटियां च कुछ नहीं पर लोकां नूं वहमां भरमां चों कढ़न लई असी मटियां दे कोले खड़ के लैक्चर दिंदे हुंदे सी इत्थे भूतां प्रेतां नहीं रहिंदियां भूत प्रेत तां है ही दिमाग दी काढ़ कोई भूत प्रेत नहीं हुंदा। डॉक्टर इब्राहिम टी कपूर डॉक्टर सी उहदियां किताबां आपां वेरवा दिंदे रहिंदे आं देवपुर शार गए देवदैन ते रूहां ट्रांसलेशन करके आईआं होईआं ने होर भी बहुत किताबां ने उह खुद सिव्यां दे विच सौंदा रहा कई लोग सिव्यां तों डरदे ने पर आए सिव्यां च जाके डांस नहीं सी करदा कोई तर्कशील भी आ जाओ भी उत्थे भूत नहीं रहिंदे पर इन्हां ने यह जिहड़े धार्मिक कट्टरपंथी ने यही कुछ करदे ने आ हुण इन्हां दा कोई पता नहीं कल नूं कह दें भी चंडीगढ़ च आ सीगा जी अमृतसर दे विच आ सी फलाने थां ते हनुमान दा मंदर सी एक मैं एक धर्म बारे नहीं गल कर रहा कितें मेरे मन वो ना सोचियो बहुत मेरे दोस्त ने अलग अलग धर्मां दे विच गल धार्मिक ते मजहबी कट्टरता दी चल रही है ते इह गल चल रही है भी जदों सरकारां इन्हां नूं समर्थन करन लग जाण जां जिहड़े लोग कहिंदे ने कि धर्म ते आधारित असीं राज बणाउणा उन्हां दा हाल की हो उन्हां दा वैसे ही सोच दा दुवाला निकलिया होया जिथे मर्जी कंपैरिजन करके वेख लिओ तुसीं मौजूदा दौर दे विच धर्म आधारित राज दा ते जिहड़े जिन्हां ने धर्म ते राज नूं वख करके देखिया होया जिथे स्टेट मशीनरी ते रिलीजन अलग अलग ने उत्थे धर्म दा भी सत्कार हुंदा सरकारों का काम ही कोई नहीं धर्म के दखलंदाजी करना धर्म का बंदा जिन्हों मर्जी मने ना मने जिदी मर्जी पाठ पूजा घरे घरे बैठ के भावें आपकी सारी तनखाह ला दे सरकार का कोई मतलब नहीं हुंदा भी बई वह किसे धर्म की मदद करे धार्मिक स्थान बनावे मुला नू काजी नू पंडित नू भाई जी नू ओह तनखाह देवे सरकार का कोई काम नहीं हुंदा। दुनिया दी सरकारां इंडिया नलायक ते नकम्मियां ने जदों इह जदों कोई सैशन चलाउणा हुंदा इवन इत्थों दी कैनेडियन पार्लीमेंट दी मैं गल कर लां उत्थे धार्मिक आगू नूं बुलाउंदे ने सदियां पुराने संस्कार जिन्हां दी कोई अहमियत ही नहीं रही सोसाइटी दे विच जिहड़े टूल बन गए ने हाकमां लई भी लोकां नूं लड़ा के किवें रखणा कितें ना कितें जदों तुसीं इज़राइल ते फलस्तीन बारे भी हुण जाओगे ना तुहानूं लग जू पता भी असल च पिछे तां इहदे इही कम करदी आ कट्टड़ता मज़हबी कट्टड़ता ਪਾਣ ਨਵੀਂ ਚੜ੍ਹੀ ਹੋਈ ਆ। ਅਤੇ ਹੈਰਾਨੀ ਦੀ ਗੱਲ ਆ ਵੀ ਇੱਕ ਧਰਮ ਦੇ ਜਿਹੜੇ ਕੱਟੜ ਨੇ ਨਾ, ਦੂਜੇ ਧਰਮ ਦੇ ਲੋਕਾਂ ਦੇ ਖਿਲਾਫ ਇੰਨੀ ਕੁ ਨਫ਼ਰਤ ਉਗਲਦੇ ਨੇ, ਬਸ ਨਫ਼ਰਤ ਉਗ ਉਹ ਨਫ਼ਰਤ ਹੀ ਆਉਣ ਵਾਲੀਆਂ ਜਨਰੇਸ਼ਨ 'ਚ ਭਰੀ ਜਾਂਦੀ ਆ। ਮੈਂ ਕਈ ਵਾਰ ਸੋਚਦਾ ਹੁੰਦਾ ਵੀ ਜਾਨਵਰ ਤਾਂ ਸਾਡੇ ਨਾਲ ਸਿਆਣੇ ਨੇ, ਕੋਈ ਉਹਨਾਂ 'ਚ ਧਰਮ ਨਹੀਂ ਹੁੰਦਾ, ਦੇਖ ਲਓ ਬੜੇ ਆਰਾਮ ਨਾਲ ਰਹੀ ਜਾਂਦੇ ਨੇ। ਠੀਕ ਹੈ, ਕੁਦਰਤ ਦਾ ਅਸੂਲ ਆ ਵੀ ਇੱਕ ਨੇ ਦੂਜੇ ਦੀ ਖੁਰਾਕ ਬਣਨਾ, ਪਰ ਮੈਂ ਨਹੀਂ ਵੇਖਿਆ ਵੀ ਕਿਤੇ ਸੂਰ ਇਕੱਠੇ ਹੋ ਕੇ ਕਿਸੇ ਗਾਂ ਨੂੰ ਮਾਰਨ ਗਏ ਹੋਣ ਜਾਂ ਗਾਵਾਂ ਇਕੱਠੀਆਂ ਹੋ ਕੇ ਸੂਰ ਨੂੰ ਮਾਰਨ ਗਈਆਂ ਹੋਣ। ਨਾ, ਕਦੇ ਵੀ ਨਹੀਂ ਹੁੰਦਾ, ਨਾ ਉਹਨਾਂ ਨੂੰ ਕਿਸੇ ਨੇ ਸਿੱਖਿਆ ਦਿੱਤੀ ਹੈ, ਨਾ ਹੀ ਉਹਨਾਂ ਦਾ ਕੋਈ ਧਾਰਮਿਕ ਸਥਾਨ ਆ। ਸਾਰੀ ਕਾਇਨਾਤ ਦੇ ਵਿੱਚ, ਸਾਰੇ ਕੁਦਰਤ ਦੇ ਵਿੱਚ ਜੇ ਤੁਸੀਂ ਜੀਵਾਂ ਦੀ ਗਿਣਤੀ ਕਰਕੇ ਦੇਖ ਲਓ ਨਾ, ਬੰਦਾ ਤਾਂ ਕਿਤੇ ਵੀ ਨਹੀਂ ਟਿਕਦਾ। ਬੰਦੇ ਦੀ ਤਾਂ 8 ਬਿਲੀਅਨ ਦੀ ਪਾਪੂਲੇਸ਼ਨ ਆ, ਇੰਨੇ ਕੁ ਬੈਕਟੀਰੀਆ ਤਾਂ ਸਾਡੀ ਸਮਾਲ ਇੰਟੈਸਟਾਈਨ 'ਚ ਸ਼ਾਇਦ ਲੱਭ ਜਾਣ, ਹੋ ਸਕਦਾ ਲਾਰਜ ਇੰਟੈਸਟਾਈਨ 'ਚ ਲੱਭ ਜਾਣਗੇ। ਜਿੰਨੀ ਕੁ ਬੰਦੇ ਦੀ ਆਬਾਦੀ ਆ ਨਾ ਇੱਕ ਕਮਰੇ ਦੇ ਵਿੱਚ, ਉਦੋਂ ਵੱਧ ਬੈਕਟੀਰੀਆ ਕੁਦਰਤ ਨੇ ਭਰੇ ਹੋਏ ਨੇ। ਇੱਕ ਕਮਰੇ 'ਚ ਛੱਡੋ ਜੀ, ਤੁਸੀਂ ਫੋਨ 'ਤੇ ਬੈਠੇ, ਹੋ ਸਕਦਾ ਫੋਨ 'ਤੇ ਵੱਧ ਹੋਣ ਉਹਦੇ ਨਾਲੋਂ। ਅਤੇ ਬੰਦਾ ਕਹਿੰਦਾ ਵੀ ਜਿਹੜੀ ਚੀਜ਼ ਮੈਂ ਮਿਥਲੀ ਨਾ, ਵੀ ਆਹ ਚੀਜ਼ ਧਰਤੀ ਦੇ ਉੱਤੇ ਆਏ ਅਸੂਲ ਬਣੇ ਨੇ, ਇਹੋ ਜਿਹਾ ਰੱਬ ਸਿਰਜਿਆ ਅਤੇ ਇਹੋ ਜਿਹੇ ਧਾਰਮਿਕ ਸਥਾਨ ਮੈਂ ਬਣਾਉਣੇ ਨੇ, ਆਹ ਕਰਨਾ, ਮੈਂ ਰੱਬ ਦੀ ਪੂਜਾ ਪਾਜਾ ਰੱਬ ਉਹ ਇਹ ਕੋਈ ਗੱਲਾਂ ਨਹੀਂ ਹੈਗੀਆਂ। ਮੈਂ ਨਾ ਰੱਖਦੇ ਮੈਂ ਨਾ ਰੱਖਦਾ ਵੀ ਜਦੋਂ ਇੱਕ ਬੰਦਾ ਆਪਣੇ ਧਰਮ ਦੇ ਪ੍ਰਚਾਰ ਲਈ ਕੋਈ ਆਪਣੀ ਥਾਂ ਬਣਾਉਂਦਾ, ਚਲੋ ਉਹ ਤਾਂ ਬਣਾਉਂਦਾ ਆਪਣੀ ਸੰਤੁਸ਼ਟੀ ਲਈ, ਬਣਾ ਲਏ ਕੋਈ ਗੱਲ ਨਹੀਂ। ਜਦੋਂ ਦੂਜਾ ਢਾਉਂਦਾ ਨਾ, ਫਿਰ ਇੱਕ ਬੰਦੇ ਨੂੰ ਤਕਲੀਫ ਨਹੀਂ ਹੁੰਦੀ, ਫਿਰ ਹਜ਼ਾਰਾਂ ਲੋਕਾਂ ਨੂੰ ਤਕਲੀਫ ਹੁੰਦੀ ਆ। ਫਿਰ ਮਨੁੱਖੀ ਹਿਰਦਾ ਜਿਹੜਾ ਨਹੀਂ ਵੀ ਮੰਨਦਾ ਨਾ, ਉਹਨੂੰ ਵੀ ਤਕਲੀਫ ਹੁੰਦੀ ਆ। ਆਪਾਂ ਮੂਰਤੀ ਪੂਜਾ ਦੀ ਗੱਲ ਕਰਦੇ ਹੁੰਦੇ ਨੇ, ਮੂਰਤੀ ਪੂਜਾ ਗਲਤ ਆ। ਪ੍ਰਚਾਰ ਦੇ ਲੈਵਲ 'ਤੇ ਪ੍ਰਚਾਰ ਜਿੰਨਾ ਮਰਜ਼ੀ ਕਰ ਲਓ, ਪਰ ਕਿਸੇ ਦੀ ਬਣਾਈ ਹੋਈ ਮੂਰਤੀ ਜਦੋਂ ਤੁਸੀਂ ਤੋੜਦੇ ਹੋ ਨਾ, ਤਾਂ ਉਹਦੇ ਦਿਲ ਨੂੰ ਤਕਲੀਫ ਹੁੰਦੀ ਆ। ਮੈਂ ਮੂਰਤੀ ਪੂਜਾ ਨਹੀਂ ਕਰਦਾ, ਮੈਨੂੰ ਬੜਾ ਹਾਸਾ ਹੁੰਦਾ, ਮੈਂ ਤਾਂ ਇੰਜੋਏ ਬੜਾ ਕਰਦਾ ਹੁੰਦਾ ਜਦੋਂ ਲੋਕ ਮੂਰਤੀ ਪੂਜਾ ਕਰਦੇ ਹਨ। ਮੇਰਾ ਕੋਈ ਵਿਸ਼ਵਾਸ ਨਹੀਂ ਮੂਰਤੀਆਂ ਦੇ ਵਿੱਚ, ਪਰ ਜਦੋਂ ਕੋਈ ਕਿਸੇ ਦੀ ਬਣਾਈ ਹੋਈ ਮੂਰਤੀ ਨੂੰ ਤੋੜਦਾ ਨਾ, ਤਾਂ ਦੁੱਖ ਹੁੰਦਾ ਵੀ ਦੱਸ ਯਾਰ, ਅਗਲਾ ਆਪਦੇ ਘਰੇ ਬੈਠਾ, ਆਪਦੇ ਸਥਾਨ 'ਚ ਬੈਠਾ ਮੂਰਤੀ ਪੂਜਾ ਕਰੀ ਜਾਂਦਾ, ਫਿਰ ਕੀ ਹੈ, ਪ੍ਰਚਾਰ ਕਰ ਲਓ। ਉਹ ਕਹਿੰਦਾ ਮੂਰਤੀ 'ਚ ਇੰਨੀ ਸ਼ਕਤੀ ਆ, ਤੁਸੀਂ ਦੱਸ ਵਾਰੀ ਕਹੋ ਵੀ ਨਹੀਂ, ਕੋਈ ਸ਼ਕਤੀ ਨਹੀਂ ਹੈਗੀ, ਪਰ ਤੋੜੋ ਨਾ। ਅਤੇ ਜਦੋਂ ਕਿਸੇ ਦਾ ਧਾਰਮਿਕ ਸਥਾਨ ਤੋੜਦੇ ਹੋ, ਤੁਸੀਂ ਆਉਣ ਵਾਲੀਆਂ ਜਨਰੇਸ਼ਨ ਦੇ ਵਿੱਚ ਨਫ਼ਰਤ ਪਾ ਦਿੰਦੇ ਹੋ। ਪਾਈ ਆ ਨਾ, 2 MP ਸੀ ਜੀ ਇਹਨਾਂ ਦੇ BJP ਦੇ, ਅਤੇ ਹੁਣ 24 ਛੱਡ ਕੇ ਮੈਂ ਕਹਿੰਦਾ ਅੱਗੇ 28-29 'ਚ ਵੀ ਜਦੋਂ ਚੋਣਾਂ ਹੋਣਗੀਆਂ ਨਾ, ਯਾਦ ਰੱਖਿਓ ਮੇਰੀ ਗੱਲ, ਉਦੋਂ ਵੀ ਬਸ ਇਹੋ ਜਿਹੇ ਸੱਤਾ 'ਤੇ ਹੋਣਗੇ। ਆ ਤੁਸੀਂ 4 ਰਾਜਾਂ 'ਚ ਚੋਣਾਂ ਹੋਈਆਂ ਨਾ, ਦੇਖ ਲਓ ਇਹ ਆ ਜੀ ਧਾਰਮਿਕ ਕੱਟੜਤਾ ਦਾ ਜ਼ਹਿਰ। ਮੈਨੂੰ ਪਤਾ ਤੁਸੀਂ ਬਹੁਤ ਸਾਰੇ ਮੇਰੇ ਨਾਲ ਅਸਹਿਮਤ ਹੋਵੋਗੇ, ਮੈਂ ਕੋਈ ਨਹੀਂ, ਤੁਸੀਂ ਅਸਹਿਮਤ ਹੋ ਕੋਈ ਗੱਲ ਨਹੀਂ, ਹਰੇਕ ਬੰਦੇ ਦਾ ਆਪੋ ਆਪਣਾ ਦਿਮਾਗ ਆ, ਫਿਰ ਕੀ ਆ। ਪਰ ਤੁਸੀਂ ਇੱਕ ਗੱਲ ਨੂੰ ਡਿਨਾਈ ਨਹੀਂ ਕਰ ਸਕਦੇ ਗੇ, ਬਈ ਤੁਸੀਂ ਭਾਵੇਂ ਮੰਨੋ ਜਾਂ ਨਾ ਮੰਨੋ, ਕਿਸੇ ਦਾ ਧਾਰਮਿਕ ਸਥਾਨ ਢਾਉਣਾ ਗਲਤ ਆ, ਕੋਈ ਵੀ ਕਾਰਨ ਹੋਵੇ। ਤੁਸੀਂ ਇਹ ਕਹਿ ਕੇ ਕਿਸੇ ਦਾ ਧਾਰਮਿਕ ਸਥਾਨ ਢਾ ਨਹੀਂ ਸਕਦੇ ਵੀ ਇੱਥੇ ਟੈਰੋਰਿਸਟ ਰਹਿੰਦੇ ਨੇ, ਟੈਰੋਰਿਸਟ ਨੂੰ ਬਾਹਰ ਕੱਢ ਲਓ, 21ਵੀਂ ਸਦੀ ਦੇ ਵਿੱਚ ਇੰਨਾ ਵੀ ਨਹੀਂ ਕਰ ਸਕਦੇ। ਮੈਨੂੰ ਹਾਸਾ ਆਉਂਦਾ ਹੁੰਦਾ ਵੀ ਜਿੱਦੇ ਨਾ ਆਹ ਚੰਦ ਦੇ ਉੱਤੇ ਪਹੁੰਚਿਆ ਰਾਕਟ ਇੰਡੀਆ ਦਾ, ਆਲੇ ਦੁਆਲੇ ਗੱਲਾਂ ਕਰੀ ਜਾਂਦੇ ਸੀ ਬੜੇ ਖੁਸ਼ ਹੋ ਸ਼ੋ ਕੇ, ਜਾਣੀ ਇੱਕ ਜਿਹੜਾ 4 ਫੁੱਟ ਦਾ ਵੀ ਬੰਦਾ ਨਾ, ਉਹ ਐਂ ਸਮਝਦਾ ਵੀ ਮੈਂ 6 ਫੁੱਟ ਦਾ ਬਣ ਗਿਆ, ਓਹ ਇੰਡੀਆ ਨੇ ਬੜੀ ਤਰੱਕੀ ਕਰਤੀ। ਅਤੇ ਜਿੱਦੇ ਸੁਰੰਗ ਦੇ ਵਿੱਚ ਫਸੇ ਨਾ ਮਜ਼ਦੂਰ, ਅਤੇ ਉਹਦੇ ਜ਼ਬਾਨ ਤਾਲੂਏ ਨਾਲ ਲੱਗੀ ਹੋਈ ਸੀ, ਉਹਦੇ ਵਿਗਿਆਨ ਟੈਕਨੋਲੋਜੀ ਦੇਵੀ ਦੇਵਤੇ ਉਹਦੇ ਪਾਠ ਪੂਜਾ ਕਿੱਥੇ ਗਏ। ਇਨਸਾਨ ਭੁੱਲ ਜਾਂਦਾ ਛੇਤੀ, ਬਹੁਤ ਛੇਤੀ ਭੁੱਲ ਜਾਂਦਾ। 84 ਜਦੋਂ ਅਟੈਕ ਹੋਇਆ ਸੀ, 86-87 ਤੱਕ ਸਭ ਭੁੱਲੇ ਹੋਏ ਸੀ। 99-90 ਦੇ ਵਿੱਚ ਜਾ ਕੇ ਉਹਨਾਂ ਨੇ ਬਹੁਤ ਗਿਣਤੀ 'ਚ ਉਹਨਾਂ ਲੋਕਾਂ ਨੂੰ ਜਿਤਾਤਾ, ਉਸੇ ਪਾਰਟੀ ਨੂੰ, ਕਾਂਗਰਸ ਨੂੰ ਜਿਤਾਤਾ, ਜਿਨ੍ਹਾਂ ਨੇ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਸੀ। ਇਹ ਫਿਤਰਤ ਆ ਸਾਡੀ। ਬਾਬਰੀ ਮਸਜਿਦ ਢਾ ਕੇ ਇੱਕ ਸਿੱਧਾ ਸੰਕੇਤ ਦਿੱਤਾ ਸੀਗਾ ਹਿੰਦੂ ਕੱਟੜਪੰਥੀਆਂ ਨੇ ਵੀ ਅਸੀਂ ਕਿਸੇ ਨੂੰ ਇੱਥੇ ਟਿਕਣ ਨਹੀਂ ਦੇਣਾ, ਅਤੇ ਟਿਕਣ ਨਹੀਂ ਦੇ ਰਹੇ, ਇਕੱਲੇ ਇਕੱਲੇ ਨੂੰ ਚੁਣ ਕੇ ਮਾਰ ਰਹੇ ਨੇ, ਇਕੱਲੇ ਇਕੱਲੇ ਨੂੰ। ਆਪਾਂ ਇੱਥੇ ਐਗਜ਼ਾਮਪਲਾਂ ਦਿੰਦੇ ਹੁੰਦੇ ਹਾਂ, ਡਾਕਟਰ ਨਰਿੰਦਰ ਡਬੋਲਕਰ, ਅੱਛਾ ਐਂ ਵੀ ਨਹੀਂ, ਮਾਰ ਵੀ ਉਹਨਾਂ ਨੂੰ ਰਹੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲੋਕਾਂ ਦੇ ਲਈ ਅਰਪਣ ਕੀਤੀ ਹੋਈ ਹੈ, ਜਿਹੜੇ ਸੈਲਫਲੈਸ ਨੇ, ਜਿਹੜੇ ਨਿੱਜ ਤੋਂ ਉੱਪਰ ਉੱਠੇ ਹੋਏ ਨੇ। ਡਾਕਟਰ ਨਰਿੰਦਰ ਦਬੋਲਕਰ ਨੂੰ ਹਿੰਦੂ ਕੱਟੜਪੰਥੀਆਂ ਨੇ ਮਾਰਿਆ। ਡਾਕਟਰ ਸੀ, ਡਾਕਟਰ ਚਾਹੁੰਦਾ ਤਾਂ ਲੱਖਾਂ ਰੁਪਈਏ ਕਮਾ ਸਕਦਾ ਸੀ, ਕਮਾਉਂਦੇ ਹੀ ਨੇ ਡਾਕਟਰ, ਲੁੱਟਦੇ ਨੇ ਜਨਤਾ ਨੂੰ, ਪਰ ਆਪਦਾ ਕਿੱਤਾ ਛੱਡ ਕੇ ਉਹ ਲੋਕ ਭਲਾਈ ਲਈ ਲੱਗਿਆ। ਉਹਨੇ ਸੋਚ ਲਿਆ ਵੀ ਸਭ ਤੋਂ ਵੱਡੀ ਬਿਮਾਰੀ ਤਾਂ ਗਰੀਬੀ ਆ, ਬਿਮਾਰੀਆਂ ਤਾਂ ਬਾਅਦ 'ਚ ਲੱਗਦੀਆਂ ਨੇ, ਡੈਫੀਸ਼ੈਂਸੀ ਡਿਜ਼ੀਜ਼ ਪਹਿਲਾਂ ਸ਼ੁਰੂ ਹੁੰਦੀਆਂ, ਡੈਫੀਸ਼ੈਂਸੀ ਡਿਜ਼ੀਜ਼ ਤੋਂ ਬਾਅਦ ਸਰੀਰ ਦਾ ਇਮਿਊਨ ਸਿਸਟਮ ਵਿਗੜਨ ਲੱਗ ਜਾਂਦਾ, ਢਿੱਡ 'ਚ ਕੁਛ ਪੈਂਦਾ ਨਹੀਂ, ਬਿਮਾਰੀਆਂ ਘੇਰਾ ਪਾ ਲੈਂਦੀਆਂ, ਮਾਨਸਿਕ ਬਿਮਾਰੀਆਂ ਵਹਿਮਾਂ ਭਰਮਾਂ ਤੋਂ ਪੈਦਾ ਹੁੰਦੀਆਂ। ਮਹਾਰਾਸ਼ਟਰ 'ਚ ਉਹਨੇ ਵਹਿਮ ਭਰਮ ਜਿੱਥੋਂ ਪੈਦਾ ਹੁੰਦੇ ਨੇ ਉਹਨਾਂ ਨੂੰ ਰੋਕਣ ਲਈ ਕਾਨੂੰਨ ਬਣਾਉਣ ਦੀ ਉਹਨੇ ਸਿਫਾਰਿਸ਼ ਕੀਤੀ, ਬਕਾਇਦਾ ਉਹਦਾ ਖਰੜਾ ਤਿਆਰ ਕੀਤਾ। ਗੌਰੀ ਲੰਕੇਸ਼ ਇੱਕ ਔਰਤ ਪੱਤਰਕਾਰ, ਸਭ ਕੱਟੜਪੰਥੀਆਂ ਨੂੰ ਔਰਤ ਪੱਤਰਕਾਰ ਤੋਂ ਡਰ ਲੱਗਣ ਲੱਗ ਗਿਆ, ਗੌਰੀ ਲੰਕੇਸ਼ ਨੂੰ ਮਰਵਾਤਾ। ਕਿੰਨਿਆਂ ਦਾ ਨਾਂ ਲਵਾਂ ਮੈਂ, ਕਾਨੂੰਨ ਬੋਲਦਾ ਹੀ ਨਹੀਂ। ਹਜ਼ਾਰ ਦੋ ਦੋ ਹਜ਼ਾਰ ਦਿਨ, ਜਾਣੀ ਤਿੰਨ ਤਿੰਨ ਚਾਰ ਚਾਰ ਸਾਲ ਤੋਂ ਬੜੇ ਵੱਡੇ ਵੱਡੇ ਇੰਟਲੈਕਚੁਅਲ ਨੇ ਜਿਹੜੇ ਜੇ ਐਨ ਯੂ ਦੇ ਵਿੱਚ ਜਿਹੜੇ ਪੜ੍ਹਦੇ ਰਹੇ ਨੇ, ਉਹਨਾਂ ਨੂੰ ਜਿਹੜੇ ਦੇ ਵਿੱਚ ਬੰਦ ਕੀਤਾ ਹੋਇਆ ਬਿਨਾਂ ਕਿਸੇ ਕੇਸ ਤੋਂ। ਅੱਛਾ, ਫਿਰ ਗੱਲ ਇੱਥੇ ਨਹੀਂ ਟਿਕੀ, ਮੇਰੀ ਗੱਲ ਧਿਆਨ ਨਾਲ ਸੁਣਿਓ। ਮੈਂ ਤਾਂ ਬੜਾ ਕਲੀਅਰ ਹਾਂ, ਬੜਾ ਸਾਫ਼ ਅਤੇ ਸਪਸ਼ਟ ਹਾਂ ਵੀ ਧਰਮ ਆਧਾਰਿਤ ਰਾਜ ਨਹੀਂ ਹੋਣਾ ਚਾਹੀਦਾ, ਪਰ ਜੇ ਉਹ ਕਹਿੰਦੇ ਹਿੰਦੂ ਰਾਸ਼ਟਰ ਹੋਣਾ ਚਾਹੀਦਾ ਤਾਂ ਕੋਈ ਕਹਿੰਦਾ ਖਾਲਿਸਤਾਨ ਵੀ ਬਣਨਾ ਚਾਹੀਦਾ। ਜੇ ਕੋਈ ਬੰਦਾ ਸਿਰਫ ਪ੍ਰਚਾਰ ਦੇ ਆਸਰੇ ਕਰਨਾ ਚਾਹੁੰਦਾ ਤਾਂ ਕਰੀ ਜਾਵੇ, ਕਿਸੇ ਨੂੰ ਕੀ ਇਤਰਾਜ਼ ਆ। ਪਰ ਕਿਸੇ ਨੂੰ ਇਸ ਕਰਕੇ ਮਾਰ ਦੇਣਾ ਵੀ ਉਹਦੇ ਮਨ ਦੇ ਵਿੱਚ ਖਾਲਿਸਤਾਨ ਦਾ ਕੰਸੈਪਟ ਆ ਜਾਂ ਮਰਵਾਉਣਾ, ਇਹ ਸਰਾਸਰ ਗਲਤ ਆ। ਹੁਣ ਇਹਦੇ 'ਤੇ ਹਿੰਦੂ ਲੋਕ ਨਹੀਂ ਬੋਲਦੇ, ਮੁਸਲਮਾਨ ਨਹੀਂ ਬੋਲਦੇ, ਕਿਉਂ ਨਹੀਂ ਬੋਲਦੇ? ਦੂਜੇ ਵੀ ਨਹੀਂ ਬੋਲਦੇ ਜਿਹੜੇ ਸੋ ਕਾਲਡ ਆਪਦੇ ਆਪ ਨੂੰ ਅਗਾਂਹ ਵਧੂ ਕਹਾਉਂਦੇ ਨੇ, ਉਹ ਕਹਿੰਦੇ ਜੀ ਤਾਂ ਗਲਤ। ਮੈਂ ਵੀ ਕਹਿੰਦਾ ਗਲਤ, ਮੈਂ ਸਹਿਮਤ ਨਹੀਂ ਧਰਤੀ ਦੇ ਉੱਤੇ ਕਿਤੇ ਵੀ ਧਰਮ ਆਧਾਰਿਤ ਰਾਜ ਹੋਵੇ, ਖਾਸ ਕਰਕੇ ਸੱਤਾ ਜਿਹੜੀ ਜਿਹਦੇ 'ਤੇ ਜਿਹੜੀ ਇੱਕ ਧਰਮ ਨੂੰ ਮੰਨਦੀ ਹੋਵੇ। ਪਰ ਪ੍ਰਿੰਸੀਪਲੀ ਕੋਈ ਵੀ ਹੋਵੇ, ਤੁਸੀਂ ਕਿਸੇ ਨੂੰ ਇਸ ਕਰਕੇ ਮਰਵਾਉਣ ਲਈ ਤੁਰਪੋ ਵੀ ਉਹ ਜੀ ਵੱਖਰੇ ਵਿਚਾਰਾਂ ਨੂੰ ਮੰਨਦਾ, ਉਹ ਪ੍ਰਚਾਰ ਕਰਦਾ, ਤੁਸੀਂ ਵੱਧ ਪ੍ਰਚਾਰ ਕਰ ਲਓ। ਇਹੀ ਕੁਛ ਹੋ ਰਿਹਾ ਨਾ ਪਿਛਲੇ ਸਮੇਂ ਦੇ ਵਿੱਚ, ਨਿੱਜਰ ਦਾ ਕਤਲ, ਗੁਰਪਤਵੰਤ ਪੰਨੂ। ਹਾਲਾਂਕਿ ਮੈਂ ਕਦੇ ਵੀ ਸਹਿਮਤ ਨਹੀਂ ਹੁੰਦਾ, ਮੈਂ ਕਦੇ ਵੀ ਇਹਨਾਂ ਨਾਲ ਸਹਿਮਤ ਨਹੀਂ, ਮੇਰਾ ਕੋਈ ਲਾਗਾ ਦੇਗਾ ਹੀ ਨਹੀਂ। ਪਰ ਪ੍ਰਿੰਸੀਪਲੀ ਤੁਸੀਂ ਦੂਜੇ ਦੇਸ਼ ਦੇ ਵਿੱਚ ਬੈਠੇ ਬੰਦੇ ਨੂੰ ਮਰਵਾਉਣ ਦੀਆਂ ਸਕੀਮਾਂ ਬਣਾਉਂਦੇ ਹੋ, ਕਿੱਡੀ ਮਾਰੀ ਗੱਲ! ਅਤੇ ਇਹਦੇ ਆਸਰੇ, ਇਹਦੇ ਪਿੱਛੇ ਕੀ ਆ, ਸਾਜਿਸ਼ ਕੀ ਆ? ਸਾਜਿਸ਼ ਇਹ ਆ ਬਈ ਹਿੰਦੂ ਲੋਕ ਸਾਨੂੰ ਵੋਟਾਂ ਪਾਉਣਗੇ, ਸਿਆਣੇ ਹਿੰਦੂ ਆਵਾਜ਼ ਵੀ ਉਠਾ ਰਹੇ ਨੇ ਵੀ ਗਲਤ ਆ ਇਹ ਜਿਹੜਾ ਕੁਛ ਤੁਸੀਂ ਕਰਦੇ ਹੋ, ਪਰ ਉਹ ਕੱਟੜਪੰਥੀਆਂ ਦੀ ਫੌਜ ਤਿਆਰ ਕਰ ਰਹੇ ਨੇ, ਉਹੋ ਜਿਹੀ ਫੌਜ ਜਿਹੜੀ ਉਹਨਾਂ ਨੇ ਬਾਬਰੀ ਮਸਜਿਦ ਢਾਹ ਕੇ ਤਿਆਰ ਕੀਤੀ ਆ, ਉਹੋ ਜਿਹੀ ਫੌਜ ਜਿਹੜੀ ਉਹਨਾਂ ਨੇ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਕੇ ਕੀਤੀ ਆ, ਉਹੋ ਜਿਹੀ ਫੌਜ ਜਿਹੜੀ ਇਹਨਾਂ ਦੇ ਜਿਹੜਾ ਵੀ ਕੋਈ ਸਰਕਾਰ ਦੇ ਖਿਲਾਫ ਬੋਲਦਾ ਉਹਦਾ ਮੂੰਹ ਬੰਦ ਕਰਨ ਲਈ ਤਿਆਰ ਰਹਿੰਦੀ ਸਾਰਾ ਦਿਨ। ਮੇਰੇ ਨਾਲ ਨਾ ਫਰੀਡਮ ਮੋਬਾਈਲ ਤੋਂ ਜੁੜੇ ਨੇ, ਆਪਾਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰ ਲਈਏ, ਫਿਰ ਆਪਾਂ ਅੱਗੇ ਪ੍ਰੋਗਰਾਮ ਤੋਰਾਂਗੇ। ਨਿੱਘਾ ਸਵਾਗਤ ਜੀ ਤੁਹਾਡਾ।
ਥੈਂਕ ਯੂ ਸੋ ਮਚ ਜੀ, ਅਤੇ ਸਤਿ ਸ਼੍ਰੀ ਅਕਾਲ ਜੀ ਆਪਣੇ ਸਾਰੇ ਹੀ ਸਰੋਤਿਆਂ ਨੂੰ। ਅੱਜ ਆਪਾਂ ਫਰੀਡਮ ਮੋਬਾਈਲ ਤੋਂ ਬਹੁਤ ਹੀ ਵਧੀਆ ਹੋਲੀਡੇ ਪਲਾਨਸ ਜਿਹੜੇ ਚੱਲ ਰਹੇ ਨੇ ਉਹ ਆਪਣੇ ਸਰੋਤਿਆਂ ਲਈ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਆਪਾਂ ਫਰੀਡਮ ਦਾ ਇੱਕ ਜਿਹੜਾ ਸਿਮ ਓਨਲੀ ਪਲਾਨ ਹੈ ਉਹ ਤੁਹਾਨੂੰ ਦੱਸਾਂਗੇ। ਸੋ ਅੱਜ ਆਪਣੇ ਕੋਲ ਫਰੀਡਮ 'ਤੇ ਇੱਕ ਨਵਾਂ ਪਲਾਨ ਆਇਆ ਜਿਹੜਾ ਕਿ ਕੈਨੇਡਾ US ਪਲਾਨ ਹੈ। ਇਹਦੇ ਵਿੱਚ ਤੁਹਾਨੂੰ$50 ਦੇ ਵਿੱਚ 100 GB ਡੇਟਾ ਮਿਲਦਾ। ਸੋ $50 ਦੇ ਵਿੱਚ ਤੁਹਾਨੂੰ 100 GB ਡੇਟਾ ਮਿਲੇਗਾ, ਅਤੇ ਇਹਦੇ ਨਾਲ ਤੁਹਾਨੂੰ 1000 ਮਿੰਟ ਦੀ ਜਿਹੜੀ ਇੰਡੀਆ ਦੀ ਕਾਲਿੰਗ ਹੈ ਉਹ ਬਿਲਕੁਲ ਫ੍ਰੀ ਹੈ। ਹਰ ਮਹੀਨੇ 1000 ਮਿੰਟ ਇੰਡੀਆ ਕਾਲਿੰਗ ਫ੍ਰੀ ਹੈ, ਉਹਦੇ ਕੋਈ ਐਕਸਟਰਾ ਚਾਰਜਸ ਨਹੀਂ। ਆਈਫੋਨ 'ਤੇ ਜੇ ਆਪਾਂ ਜਾਈਏ, ਆਈਫੋਨ 13 ਆਪਾਂ ਤੁਹਾਨੂੰ $45 ਦੇ ਵਿੱਚ ਦੇ ਰਹੇ ਹਾਂ, ਆਈਫੋਨ 14 $50 ਦੇ ਵਿੱਚ, ਅਤੇ ਜਿਹੜਾ ਆਈਫੋਨ 15 ਹੈ ਉਹ $60 ਦੇ ਵਿੱਚ ਦੇ ਰਹੇ ਹਾਂ ਵਿਦ 60 GB ਡੇਟਾ। ਜਿਹੜਾ ਪਲਾਨ ਹੈਗਾ ਉਹ ਤਿੰਨੇ ਫੋਨਾਂ ਦੇ ਨਾਲ ਕੈਨੇਡਾ US ਪਲਾਨ ਹੈ, ਅਤੇ 1000 ਮਿੰਟ ਇੰਡੀਆ ਦੀ ਕਾਲਿੰਗ ਇਹਦੇ ਨਾਲ ਵੀ ਤੁਹਾਨੂੰ ਫ੍ਰੀ ਮਿਲਦੀ ਹੈ। ਜੇ ਤੁਸੀਂ 15 Pro ਜਾਂ ਪ੍ਰੋ ਮੈਕਸ ਦੇਖ ਰਹੇ ਹੋ ਉਹ ਵੀ ਆਪਣੇ ਕੋਲ ਅਵੇਲੇਬਲ ਹੈਗੇ ਨੇ ਇਨ ਸਟੋਰ। ਤੁਸੀਂ ਸਾਰੀਆਂ ਹੀ ਡੀਲਸ ਲੈਣ ਵਾਸਤੇ ਆਪਣਾ ਸਟੋਰ ਵਿਜਿਟ ਕਰਨਾ। ਆਪਣੀ ਲੋਕੇਸ਼ਨ ਹੈਗੀ ਹੈ ਜੀ 60 Cockrell Boulevard, ਸਿੰਘ ਫਾਰਮਾਲਾ ਪਲਾਜ਼ਾ, ਮੇਨ ਇੰਟਰਸੈਕਸ਼ਨ ਪੈਂਦਾ ਜੀ ਏਅਰਪੋਰਟ ਤੇ ਕੋਕਰੇਲ ਦਾ। ਆਪਣੇ ਸਟੋਰ ਆਸ ਨੇ 10-8, ਤੇ ਸਟੋਰ ਦਾ ਫੋਨ ਨੰਬਰ ਹੈਗਾ 905 216-9464 905-216-9464 ਥੈਂਕ ਯੂ ਜੀ
ਧੰਨਵਾਦ ਜੀ ਧੰਨਵਾਦ ਤੁਹਾਡਾ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਉਹਨਾਂ ਦੀ ਗੱਲ ਸੁਣ ਲਈਏ ਨਿੱਘਾ ਸਵਾਗਤ ਜੀ ਤੁਹਾਡਾ
ਹਾਂਜੀ ਬਰਾ ਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਜੀ
ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ
ਬਹੁਤ ਵਧੀਆ ਬਰਾ ਜੀ ਕੁਛ ਸੈਕਿੰਡ ਜਿਹੜੀ ਹਮਾਸ ਤੇ ਆਪਣੀ ਇਜ਼ਰਾਈਲ ਦੀ ਲੜਾਈ ਆ ਨਾ ਤਾਂ ਹਮਾਸ ਜਿਹੜਾ ਆ ਮੁਸਲਮਾਨਾਂ ਦਾ ਰਿਪ੍ਰੈਜੈਂਟੇਟਿਵ ਹੈ ਤੇ ਨਾ ਇਜ਼ਰਾਈਲੀ ਗਵਰਨਮੈਂਟ ਜਿਹੜੀ ਜਿਊਸ਼ ਲੋਕਾਂ ਦੀ
ਬਿਲਕੁਲ ਜੀ ਬਿਲਕੁਲ
ਇਹਦੇ ਤੇ ਚਲੋ ਫਿਰ ਵੀ ਗੱਲ ਹੋਊਗੀ
ਹਾਂਜੀ
ਹਿਟਲਰ ਦੀ ਗੱਲ ਇਹ ਆ ਉਹ ਕਿਸੇ ਧਰਮ ਦੀ ਖਾਤਰ ਨਹੀਂ ਸੀ ਉਹਦੀ ਲੜਾਈ ਉਹਦੀ ਲੜਾਈ ਸੀਗੀ ਜੋ ਉਹਦੇ ਵੱਡੇ ਪੋਲੀਟੀਸ਼ੀਅਨਾਂ ਨੇ ਉੱਥੇ ਪਹਿਲਾਂ ਕੀਤੀ ਸੀ ਦੇਸ਼ ਦਾ ਜਿਹੜਾ ਉਜਾੜਾ ਉਹਨਾਂ ਨੇ ਕੀਤਾ ਸੀ ਤੇ ਜੋ ਬ੍ਰਿਟਿਸ਼ ਗਵਰਨਮੈਂਟ ਨੇ ਉਹਨਾਂ ਨਾਲ ਕੀਤਾ ਫ੍ਰੈਂਚ ਤੇ ਰਸ਼ੀਅਨ ਉਹਦਾ ਮਤਲਬ ਸੀ ਵੀ ਇਹਨਾਂ ਨੂੰ ਸਿੱਧੇ ਰਾਹ ਪਾਉਣਾ ਇਹਨਾਂ ਨੂੰ ਨਸ਼ਟ ਕਰਨਾ ਬ੍ਰਿਟਿਸ਼ ਇੰਪਾਇਰ ਨੂੰ ਨਸ਼ਟ ਕਰਨਾ ਫ੍ਰੈਂਚ ਇੰਪਾਇਰ ਨੂੰ ਨਸ਼ਟ ਕਰਨਾ ਤੇ ਰਸ਼ੀਅਨ ਇੰਪਾਇਰ ਨੂੰ ਜਿਹੜਾ ਸੋਵੀਅਤ ਯੂਨੀਅਨ ਸੀ ਇਹਨੂੰ ਨਸ਼ਟ ਕਰਨਾ ਇਹ ਸੀ ਉਹਦਾ ਪ੍ਰਾਇਮਰੀ ਮੁੱਦਾ ਤੇ ਉਹਨੇ ਕਰ ਦਿੱਤੇ ਸਾਰੇ ਉਹ ਤੋਂ ਬਾਅਦ ਫਿਰ ਉਹਨਾਂ ਨੇ ਤਰਲੀ ਮਿੰਨਤਾਂ ਕਰਕੇ ਅਮਰੀਕਾ ਨੂੰ ਵਿੱਚ ਲਿਆ ਕੇ ਤੇ ਹਿਟਲਰ ਦਾ ਖਾਤਮਾ
ਮੇਰਾ ਤਾਂ ਇੰਨਾ ਹੀ ਨੁਕਤਾ ਸੀ ਵੀ ਲੋਕਾਂ ਨੂੰ ਤਿਆਰ ਕਿਵੇਂ ਕੀਤਾ ਉਹਨੇ ਬਸ
ਉਹ ਜਿਹੜਾ ਉਹਦੀ ਮਤਲਬ ਸੀ ਨਾ ਏਜੰਡਾ ਮਤਲਬ ਬਰਾੜ ਜੀ ਉਹਦੇ ਮਗਰ ਤਾਂ ਆਲਮੋਸਟ 100% ਜਰਮਨ ਲੋਕ ਉਹਦੇ ਲੱਗੇ ਹੋਏ ਸੀਗੇ ਕਿਉਂਕਿ ਬਾਅਦ ਦੇ ਵਿੱਚ ਜਿਹੜਾ ਬ੍ਰਿਟਿਸ਼ ਐਮਪਾਇਰ ਆ ਇਹਨਾਂ ਦਾ ਪ੍ਰਾਪੋਗੰਡਾ ਕੁਛ ਹੋਰ ਹੁੰਦਾ ਉੱਥੇ ਅਸਲੀਅਤ ਕੁਛ ਹੋਰ ਸੀਗੀ ਹਾਂਜੀ ਤਾਂ ਉਹਦੇ ਮਗਰ ਸੀਗੇ ਉਹ ਜਿਹੜੀ ਗੱਲ ਕਰਦਾ ਸੀ ਆਪਣੇ ਦੇਸ਼ ਦੇ ਵਾਸਤੇ ਆਪਣੇ ਲੋਕਾਂ ਦੀ ਭਲਾਈ ਵਾਸਤੇ ਤੇ ਜਿਹੜੇ ਇਲਾਕੇ ਉਹਨਾਂ ਤੋਂ ਖੁਸ ਗਿਆ ਉਹਨਾਂ ਨੂੰ ਵਾਪਸ ਲੈਣ ਦੀ ਗੱਲ ਕਰਦਾ ਸੀ ਤਾਂ ਉਹਦੇ ਮਗਰ ਸੀਗੇ 100% ਹਾਂਜੀ ਤੇ ਇਹ ਜਿਹੜੇ ਆਪਣੇ ਆ ਮੈਂ ਚੰਦਰਯਾਨ ਦੀ ਵਿੱਚ ਇਹ ਗੱਲ ਸੀਗੀ ਉਹਦੇ ਤੇ ਮੈਂ ਥੋੜੀ ਸਟੱਡੀ ਕਰ ਰਿਹਾ ਉਹਦਾ ਵੀ ਮੈਂ ਤੁਹਾਨੂੰ ਕਿਸੇ ਦਿਨ ਸ਼ੀਸ਼ਾ ਪੂਰਾ ਦਿਖਾ ਲੂੰਗਾ ਵੀ ਉਹਦਾ ਉਹਦੇ ਪਿੱਛੇ ਕੀ ਆ ਹਾਂਜੀ ਕਿੰਨੀ ਕੁ ਉਹਦੇ ਪਿੱਛੇ ਅਚੀਵਮੈਂਟ ਹੈ ਤੇ ਕਿੰਨਾ ਕੁ ਜਿਵੇਂ ਪ੍ਰਾਪੋਗੰਡਾ ਇੱਕ ਸਟੈਟਸ ਬੇਸ ਇਹਨਾਂ ਨੇ ਬਣਾਇਆ ਹੋਇਆ ਪਰ ਜੋ ਇਹ ਹੁਣ ਕਰ ਹੈ ਜਿਹੜੀਆਂ ਤੁਸੀਂ ਗੱਲਾਂ ਸਾਰੀਆਂ ਕੀਤੀਆਂ ਆ ਇਹ ਜਿਵੇਂ ਨਾ ਕੋਈ ਮੁਲਕ ਜਿਵੇਂ ਕਹਿੰਦੇ ਨੈਸ਼ਨਲਿਜ਼ਮ ਤੇ ਉਹਦੇ ਵਿੱਚ ਧਰਮ ਨੂੰ ਰਲਾ ਕੇ ਉਸ ਬੇਸ ਤੇ ਜਿਹੜਾ ਕੰਮ ਕਰ ਰਿਹਾ ਇਹਦੀ ਬੈਕਗਰਾਉਂਡ ਇਹੀ ਹੈ ਇਹਨਾਂ ਦੇ ਮਨ ਦੇ ਵਿੱਚ ਇੰਨਾ ਡਰ ਪਿਆ ਹੋਇਆ ਜਿਹੜਾ ਹਿਸਟੋਰੀਕਲ ਇਸਲਾਮ ਦਾ ਜਿਹੜਾ ਫਲਾ ਹੋਇਆ ਇੰਡੀਅਨ ਸਬ ਕੰਟੀਨੈਂਟ ਤੇ ਉਹ ਤੇ ਇਹਨਾਂ ਦੇ ਬਲੱਡ ਜੀਨ ਦੇ ਵਿੱਚ ਵੜਿਆ ਹੋਇਆ ਆ ਇਸ ਕਰਕੇ ਆਪਣੇ ਡਰ ਦੀ ਖਾਤਰ ਇਹ ਜਿੰਨੇ ਵੀ ਕਾਰਨਾਮੇ ਕਰ ਰਿਹਾ ਤੇ ਕੰਮ ਸਿੱਧਾ ਕੋਈ ਨਹੀਂ ਕਰ ਰਿਹਾ ਕਰ ਸਿਰਫ ਆਪਣੀ ਮੌਤ ਦਾ ਸਮਾਨ ਇਕੱਠਾ ਕਰ ਰਿਹਾ ਜਿਹੜਾ ਇਹ ਕੰਮ ਕਰ ਰਿਹਾ ਹਾਂਜੀ ਇਹ ਇੰਨਾ ਖਤਰਾ ਆਪਣੇ ਵਾਸਤੇ ਆਪੇ ਇਹਨਾਂ ਨੇ 2-4 ਸਾਲ ਰਾਜ ਕਰਕੇ ਚੱਲ ਜਾਣਾ ਜਿਹੜੇ ਲੋਕਾਂ ਨੇ ਰਹਿਣਾ ਹਿਸਟੋਰੀਕਲੀ ਜਿਹਨਾਂ ਦਾ ਫਿਊਚਰ ਆ ਉਹਨਾਂ ਵਾਸਤੇ ਬੜੇ ਵੱਡੇ ਕੰਡੇ ਬੀਜ ਰਿਹਾ ਔਰ ਇਹਦੇ ਬਹੁਤ ਜ਼ਿਆਦਾ ਜਿਹੜੇ ਗਲਤ ਰਿਜ਼ਲਟ ਨਿਕਲ ਸਕਦੇ ਆ ਵੇਖੋ ਹੁਣ ਜਿਹੜੇ ਇਹਨਾਂ ਨੇ ਕਾਰਨਾਮੇ ਕਰਵਾਏ ਆ ਅਸੈਸੀਨੇਸ਼ਨ ਕਰਾਉਣ ਦੇ ਇਹ ਉਹ ਇਹਦੇ ਵਿੱਚ ਜਿਹੜਾ ਵੈਸਟ ਆ ਇਹਦਾ ਪਹਿਲੋਂ ਰਸ਼ੀਆ ਨਾਲ ਇਹ ਕੰਮ ਰਹਿੰਦਾ ਸੀਗਾ ਤੇ ਰਸ਼ੀਆ ਦਾ ਕੀ ਹਾਲ ਆ ਮੁੜ ਕੇ ਚਾਈਨੀ ਲੱਗ ਗਿਆ ਕਰਨੇ ਚਾਈਨਾ ਦੇ ਨਾਲ ਇਕਨੋਮਿਕ ਇਹਨਾਂ ਦਾ ਵਾਰ ਕਿਵੇਂ ਚੱਲ ਰਿਹਾ ਜੇ ਇੰਡੀਅਨ ਕਰਨ ਲੱਗ ਪਏ ਜਿਹੜੀ ਉਹਨਾਂ ਕੋਲ ਮਾੜੀ ਮੋਟੀ ਫਿਊਚਰ ਆ ਜਾਂ ਕੋਈ ਕੋਆਪਰੇਸ਼ਨ ਵਿਦ ਵੈਸਟਰਨ ਵਰਲਡ ਦਾ ਮੇਨ ਜਿੱਥੇ ਜੋ ਵੀ ਆਪਾਂ ਕਹਿ ਲਓ ਬਿਜ਼ਨਸ ਕਮਿਊਨਿਟੀ ਆ ਜਾਂ ਕੁਛ ਵੀ ਆ ਉਹਦਾ ਆਪਣਾ ਇਹ ਫਿਊਚਰ ਖਰਾਬ ਹੁਣ ਤੋਂ ਕਰਨਾ ਸ਼ੁਰੂ ਕਰ ਰਿਹਾ ਕਿਉਂਕਿ ਜਿਹੜਾ ਵੈਸਟਰਨ ਵਰਲਡ ਆ ਇਹਨਾਂ ਦੇ ਬੜੇ ਟਾਈਟ ਨੈਟ ਗਰੁੱਪ ਆ ਬਿਹਾਇੰਡ ਦਾ ਸੀਨ ਹਨਾ ਇਹਨਾਂ ਨੂੰ ਪਤਾ ਇੰਡੀਆ ਕੀ ਕਰ ਰਿਹਾ ਇਹਨਾਂ ਨੇ ਬਿਲਕੁਲ ਅੱਖਾਂ ਉਹਦੇ ਉੱਤੇ ਰੱਖੀਆਂ ਹੋਈਆਂ ਇਸ ਕਰਕੇ ਉਹ ਨਾ ਤਾਂ ਇਹਨਾਂ ਤੋਂ ਬਹੁਤੀ ਵੱਡੀ ਕੋਈ ਇਕਨੋਮਿਕ ਜਿਹੜੀ ਆ ਸਪੋਰਟ ਐਕਸਪੈਕਟ ਕਰ ਸਕਦੇ ਆ ਫਿਊਚਰ ਵਿੱਚ ਜੇ ਉਹੀ ਕੰਮ ਕਰਦੇ ਰਹੇ ਤੇ ਦੂਜੇ ਪਾਸੇ ਉਹਨਾਂ ਨੂੰ ਇਹ ਵੀ ਪਤਾ ਆ ਵੀ ਜੇ ਇਹਨਾਂ ਦੇ ਵਿੱਚ ਵੀ ਐਕਸਪੈਂਸ਼ਨਿਜ਼ਮ ਦਾ ਜਿਹੜਾ ਨੈਸ਼ਨਲਿਜ਼ਮ ਚੱਲ ਰਿਹਾ ਆ ਇਹਨੂੰ ਫਿਊਚਰ ਦੇ ਵਿੱਚ ਅਸੀਂ ਕਿਵੇਂ ਕੰਟਰੋਲ ਕਰਨਾ ਆ ਔਰ ਇਹਨਾਂ ਦੀਆਂ ਅੱਖਾਂ ਬਿਲਕੁਲ ਉਹਦੇ ਉੱਤੇ ਲੱਗੀਆਂ ਹੋਈਆਂ ਇਸ ਕਰਕੇ ਮੈਂ ਕਿਹਾ ਇਹ ਆਪਣੀ ਮੌਤ ਦਾ ਹੀ ਸਮਾਨ ਤਿਆਰ ਕਰ ਰਿਹਾ ਹੋਰ ਕੁਛ ਨਹੀਂ ਕਰ ਰਿਹਾ ਆਪਣੇ ਡਰ ਦੇ ਜੇ ਇਹਨਾਂ ਦੇ ਮਨ ਤੇ ਇੰਨਾ ਡਰ ਸੀ ਤੇ ਇਹਨਾਂ ਨੂੰ ਬਹੁਤ ਸਹੀ ਤਰੀਕੇ ਨਾਲ ਉਹਨਾਂ ਲੋਕਾਂ ਨੂੰ ਆਪਣੇ ਨਾਲ ਰੱਖਣਾ ਚਾਹੀਦਾ ਸੀਗਾ ਰੈਦਰ ਕਿ ਉਹਨਾਂ ਨੂੰ ਆਪਣੇ ਦੁਸ਼ਮਣ ਬਣਾਉਣਾ ਚਾਹੀਦਾ ਸੀਗਾ ਸੋ ਇਹ ਸਭ ਕੁਛ ਗਲਤ ਕਰ ਰਿਹਾ ਜੋ ਵੀ ਕਰ ਰਿਹਾ ਔਰ ਇਹਦਾ ਬਹੁਤ ਬੁਰਾ ਨਤੀਜਾ ਨਿਕਲੂ ਆਉਣ ਵਾਲੇ ਸਾਲਾਂ ਦੇ ਵਿੱਚ ਜੇ ਨਾ ਸਮਝੇ ਤਾਂ ਜੀ
ਧੰਨਵਾਦ ਜੀ ਮਿਹਰਬਾਨੀ ਬਹੁਤ ਬਹੁਤ ਨਾ ਛੋਟੀ ਜਿਹੀ ਬ੍ਰੇਕ ਲੈ ਲਈਏ
AZ DZ ਡਰਾਈਵਰਾਂ ਦੀ ਲੋੜ ਹੈ ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਲਾਵਲਾਸ ਦੇ ਨਾਲ ਹੋਮ ਡਿਪੂ ਦੇ ਨਾਲ ਕੈਨੇਡੀਅਨ ਟਾਇਰ ਕੈਨੇਡਾ ਪੋਸਟ ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ ਮੌਂਟਰੀਅਲ ਨੂੰ ਰਾਊਂਡ ਟ੍ਰਿਪ ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 905-453-1400
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313
ਰੀਅਲ ਅਸਟੇਟ ਐਕਸਪਰਟ
ਦੋਸਤੋ ਤੁਸੀਂ ਕੋਈ ਪ੍ਰੋਪਰਟੀ ਲਈ ਹੈ ਅਤੇ ਮੋਰਗੇਜ ਕਰਾਉਣ ਦੀ ਜ਼ਰੂਰਤ ਹੋਊਗੀ ਮੈਂ ਤੁਹਾਨੂੰ ਨਾਂ ਦੱਸਦਾ ਜੀ ਇਹ ਮੋਰਗੇਜ ਫਾਈਨੈਂਸ਼ੀਅਲ ਹੱਬ ਨਾਲ ਕੰਮ ਕਰਦੇ ਨੇ ਭੁਪੇਸ਼ ਵਰਮਾ ਜੀ ਮੋਰਗੇਜ ਤੁਹਾਡੀ ਕਰ ਦੇਣੀ ਇਹਨਾਂ ਨੇ 6476247777 ਇਹਨਾਂ ਦਾ ਨੰਬਰ ਆ 647-624-7777 ਅੱਛਾ ਜੇ ਤੁਸੀਂ ਘਰ ਹੈਗਾ ਹੀ ਆ ਤੁਹਾਡੇ ਕੋਲ ਐਮਰਜੈਂਸੀ ਫੰਡ ਦੀ ਜ਼ਰੂਰਤ ਪੈ ਗਈ ਹੈ ਅਤੇ ਲਾਈਨ ਆਫ ਕ੍ਰੈਡਿਟ ਲੈਣੀ ਆ ਸੈਕਿੰਡ ਮੋਰਗੇਜ ਲੈਣੀ ਆ ਫਿਰ ਵੀ ਹੈਲਪ ਕਰਦੇ ਨੇ 6476247777 ਇਹਨਾਂ ਦਾ ਨੰਬਰ ਹੈਗਾ ਆਸਰਾ ਲੋਇਰਸ ਵਾਲੇ ਅਮਨਦੀਪ ਕਪਲਾ ਜੀ ਇਹਨਾਂ ਕੋਲ ਤੁਸੀਂ ਜਾਣਾ ਜੇ ਰੀਅਲ ਸਟੇਟ ਕਲੋਜ਼ਿੰਗ ਲਈ ਤੁਹਾਨੂੰ ਵਕੀਲ ਦੀ ਜ਼ਰੂਰਤ ਤਾਂ ਪੈਂਦੀ ਹੁੰਦੀ ਹੈ ਅਤੇ ਇਹਨਾਂ ਨੂੰ ਤੁਸੀਂ ਹਾਇਰ ਕਰ ਸਕਦੇ ਹੋ ਜੀ ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਬਹੁਤ ਵੱਡੀ ਸਮੱਸਿਆ ਆ ਜਾਂਦੀ ਪਹਿਲਾਂ ਵੀ ਆ ਜਾਂਦੀ ਹੈ ਅਤੇ ਵਕੀਲ ਤੁਹਾਡਾ ਸਟੈਂਡ ਠੀਕ ਨਾ ਲਵੇ ਅਤੇ ਫਿਰ ਪ੍ਰੋਪਰਟੀ ਤੁਹਾਡੇ ਤੋਂ ਖੁੱਸ ਜਾਂਦੀ ਆ ਜਾਂ ਕਹਿ ਲਓ ਜੇ ਤੁਸੀਂ ਵੇਚ ਰਹੇ ਹੋ ਪ੍ਰੋਪਰਟੀ ਸੈਲਰ ਹੋ ਪ੍ਰੋਪਰਟੀ ਤੁਹਾਡੀ ਕਲੋਜ਼ਿੰਗ ਵਾਲੇ ਦਿਨ ਕਲੋਜ਼ ਨਹੀਂ ਹੁੰਦੀ ਹੈ ਨਾ ਸਕੀਮਾਂ ਤੁਹਾਡੀਆਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਨੇ ਇਸ ਕਰਕੇ ਮਾਹਰ ਵਕੀਲ ਦਾ ਹੋਣਾ ਜ਼ਰੂਰੀ ਆ ਇਹਨੂੰ ਲਾਈਟਲੀ ਨਾ ਲਿਆ ਕਰੋ ਕਈ ਕਹਿੰਦੇ ਲਓ ਜੀ ਕਲੋਜ਼ਿੰਗ ਡੇਟ ਰੱਖੀ ਹੋਈ ਆ ਐਗਰੀਮੈਂਟ ਫਰਮ ਕੀਤਾ ਹੋਇਆ ਐਂ ਕਿਵੇਂ ਨਾ ਕਲੋਜ਼ਿੰਗ ਹੋਊ ਬਹੁਤ ਉਦਾਹਰਣਾਂ ਪਈਆਂ ਮੇਰੇ ਕੋਲ ਜੀ ਜਦੋਂ ਕਲੋਜ਼ਿੰਗ ਨਹੀਂ ਹੁੰਦੀ ਖਾਸ ਕਰਕੇ ਜਦੋਂ ਵਕੀਲ ਤੁਹਾਡਾ ਠੀਕ ਸਟੈਂਡ ਨਾ ਲਵੇ ਮਾਹਰ ਵਕੀਲ ਦਾ ਹੋਣਾ ਜ਼ਰੂਰੀ ਹੈ ਇਹ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ ਕਈ ਵਾਰੀ ਵਕੀਲ ਦਾ ਧਿਆਨ ਵੀ ਵੰਡਿਆ ਹੁੰਦਾ ਉੱਧਰੋਂ ਕ੍ਰਿਮੀਨਲ ਦੇ ਕੇਸ ਦੀ ਫਾਈਲ ਪਈ ਹੁੰਦੀ ਹੈ ਸਾਹਮਣੇ ਉੱਧਰੋਂ ਕੋਈ ਤਰੀਕ ਹੁੰਦੀ ਹੈ ਟ੍ਰਾਇਲ ਚੱਲਦਾ ਹੁੰਦਾ ਡਿਸਕਵਰੀਜ਼ ਹੁੰਦੀਆਂ ਹੋਰ ਕੇਸ ਆਉਂਦੀਆਂ ਦਿਮਾਗ ਉੱਧਰ ਲੱਗਿਆ ਹੁੰਦਾ ਹਸਬੈਂਡ ਵਾਈਫ ਲੜੇ ਹੁੰਦੇ ਡਿਵੋਰਸ ਦਾ ਕੇਸ ਚੱਲਦਾ ਹੁੰਦਾ ਕਿਹਨੂੰ ਕਿੰਨੇ ਪੈਸੇ ਦੇਣੇ ਘਰ ਕਿਹਨੂੰ ਦੇਣਾ ਕੌਂਡੋ ਕਿਹਨੂੰ ਦੇਣੀ ਹੈ ਨਾ ਉਹ ਫਿਰ ਧਿਆਨ ਉੱਧਰ ਵੰਡਿਆ ਰਹਿੰਦਾ ਇਸ ਕਰਕੇ ਇਨਸਾਫ ਉਹ ਹੀ ਕਰ ਸਕਦਾ ਜਿਹਦਾ ਧਿਆਨ ਇੱਕੋ ਪਾਸੇ ਆ ਜੇ ਰੀਅਲ ਸਟੇਟ ਕਲੋਜ਼ਿੰਗ ਕਰਨੀ ਹੈ ਤਾਂ ਰੀਅਲ ਸਟੇਟ ਕਲੋਜ਼ਿੰਗ ਵਾਲਾ ਲੋਇਰ ਹੀ ਲੱਭੋ ਇਹ ਮਾਹਰ ਨੇ ਜੀ ਆਪਣੇ ਕੰਮ ਦੇ ਵਿੱਚ 905-456-2020 ਇਹਨਾਂ ਦਾ ਨੰਬਰ ਆ 9054562020 ਅਮਨਦੀਪ ਕਪਲਾ ਜੀ ਆਸਰਾ ਲੋਇਰਸ ਬ੍ਰੈਮਲੀ ਅਤੇ ਕੁਈਨ ਦੇ ਇੰਟਰਸੈਕਸ਼ਨ 'ਤੇ ਇਹਨਾਂ ਦਾ ਆਫਿਸ ਆ ਅਤੇ ਜੇ ਤੁਸੀਂ ਰੈਨੋਵੇਸ਼ਨ ਕਰਾ ਰਹੇ ਹੋ ਨਵੀਂ ਕਿਚਨ ਲਾਉਣੀ ਆ ਘਰੇ ਫਿਰ ਔਰਾ ਕਿਚਨ ਵਾਲੇ ਨਾਲ ਸੰਪਰਕ ਕਰ ਲਿਓ 9056732872 905-673-2872 ਇਹਨਾਂ ਦਾ ਨੰਬਰ ਆ 905-673-2872 ਔਰਾ ਕਿਚਨਸ ਦਾ ਨੰਬਰ ਆ ਗੱਲ ਆਪਾਂ ਇਹੀ ਕਰ ਰਹੇ ਸੀ ਜੀ ਨੈਸ਼ਨਲਿਜ਼ਮ ਦੀ ਵੀ ਫੋਕਾ ਨੈਸ਼ਨਲਿਜ਼ਮ ਹੈ ਨਾ ਜਦੋਂ ਕਈ ਵਾਰੀ ਉਹ ਬਸ ਉਹ ਇਹ ਕਹਿੰਦਾ ਜੀ ਤੁਸੀਂ ਸੁਪੀਰੀਅਰ ਹੋ ਦੁਨੀਆਂ ਦੇ ਹੋਰ ਕੋਈ ਬਾਕੀ ਸਭ ਦੇਸ਼ਾਂ ਵਾਲੇ ਦਾ ਕੀੜੇ ਮਕੌੜੇ ਤੁਰੇ ਫਿਰਦੇ ਆ ਅਤੇ ਧਾਰਮਿਕ ਕੱਟੜਤਾ ਇਹਨੂੰ ਹੀ ਕਹਿੰਦੇ ਆ ਦੇਖੋ ਧਰਮ ਇਟ ਸੈਲਫ ਲਾਈਫ ਸਟਾਈਲ ਆ ਜੀਵਨ ਜਾਚ ਆ ਬਸ ਜਦੋਂ ਕੱਟੜਤਾ ਸ਼ਬਦ ਲੱਗ ਗਿਆ ਨਾ ਉਹਦਾ ਮਤਲਬ ਇਹ ਹੈ ਜਾਂ ਮਤਲਬ ਕਲਚਰਲ ਡੋਮੀਨੈਂਸ ਵੀ ਮੇਰਾ ਕਲਚਰ ਵਧੀਆ ਜੀ ਦੂਜੇ ਕਲਚਰ ਤਾਂ ਐਵੇਂ ਹੀ ਆ ਇਵੇਂ ਇਹਨੂੰ ਕੱਟੜਤਾ ਕਹਿੰਦੇ ਨੇ ਹੈ ਨਾ ਜਿਹੜਾ ਨੈਸ਼ਨਲਿਜ਼ਮ ਹੈ ਨਾ ਫੇਕ ਨੈਸ਼ਨਲਿਜ਼ਮ ਉਹ ਇਹੀ ਆ ਵੀ ਅਸੀਂ ਸਭ ਤੋਂ ਸੋਹਣੇ ਅਸੀਂ ਸਭ ਤੋਂ ਸਿਆਣੇ ਜਰਮਨ ਨੈਸ਼ਨਲਿਜ਼ਮ ਨਾ ਹਿਟਲਰ ਨੇ ਭਰਿਆ ਲੋਕਾਂ ਦੇ ਵਿੱਚ ਵੀ ਤੁਹਾਡੀ ਸੋਹਣੀ ਕੌਮ ਆ ਬਸ ਤੁਹਾਡੇ ਨਾਲ ਧੱਕਾ ਹੋਇਆ ਤੁਸੀਂ ਹੁਣ ਦੁਨੀਆਂ ਦੇ ਬਸ ਤੁਹਾਡਾ ਝੰਡਾ ਝੂਲੂਗਾ ਉਹਦੇ ਕਰਕੇ ਉਹਨਾਂ ਨੇ ਕਿਹੜਾ ਗਰੁੱਪ ਆ ਜਿਹਦਾ ਕਤਲ ਨਹੀਂ ਕੀਤਾ ਗੱਲ ਇਹਦੀ ਚੱਲਦੀ ਸੀ ਆਪਣੀ ਬਈ ਸਵਾਲ ਇਹ ਨਹੀਂ ਇਹ ਤਾਂ ਸਵਾਲ ਹੈਗਾ ਹੀ ਆ ਚਲੋ ਵੀ ਉਹਨੇ ਕਿੰਨੇ ਲੱਖਾਂ ਲੋਕ ਮਾਰਤੇ ਪਰ ਸਵਾਲ ਸੋਚਣ ਵਾਲੇ ਆ ਵੀ ਉਹਨੇ ਤਿਆਰ ਕਿਵੇਂ ਕੀਤਾ ਲੋਕਾਂ ਨੂੰ ਇਵੇਂ ਇਹੀ ਗੱਲ ਕਰ ਰਿਹਾ ਸੀ ਮੈਂ ਬਈ ਛੋਟੀਆਂ ਛੋਟੀਆਂ ਕਾਰਵਾਈਆਂ ਕਰਕੇ ਭਾਰਤ ਦੇ ਵਿੱਚ ਕੱਟੜਪੰਥੀਆਂ ਦੀ ਫੌਜ ਤਿਆਰ ਕਰ ਲਈ ਆ ਹਾਲਾਂਕਿ ਇੰਡੀਆ ਬੜਾ ਸੋਹਣਾ ਮੁਲਕ ਆ ਦੋਸਤੋ ਜਦੋਂ ਆਪਾਂ ਇਹ ਸ਼ਬਦ ਬੋਲਦੇ ਹਾਂ ਕਿਤੇ ਸਿੱਟਾ ਇਹ ਨਾ ਕੱਢ ਲਿਓ ਵੀ ਇੰਡੀਆ ਦੇ ਖਿਲਾਫ਼ ਕੋਈ ਮਨ ਦੇ ਵਿੱਚ ਨਾ ਬਿਲਕੁਲ ਨਹੀਂ ਜੀ ਉੱਥੇ ਪੈਦਾ ਹੋਏ ਜ਼ਿੰਦਗੀ ਦਾ ਅੱਧਾ ਹਿੱਸਾ ਗੁਜ਼ਾਰਿਆ ਐਡਾ ਡਾਇਵਰਸ ਕੰਟਰੀ ਆ ਅੱਜ ਵੀ ਇੰਡੀਆ ਸੋਨੇ ਦੀ ਚਿੜੀਆ ਜੇ ਹਾਕਮ ਚੰਗੇ ਹੋਣ ਨਾ ਅੱਜ ਵੀ ਇੰਡੀਆ ਕੋਲ ਨੈਚੁਰਲ ਰਿਸੋਰਸਿਸ ਬਹੁਤ ਨੇ ਡਾਇਵਰਸਿਟੀ ਇੰਨੀ ਹੈ ਇੰਨੇ ਕਲਚਰਸ ਨੇ ਇੰਨੀਆਂ ਬੋਲੀਆਂ ਨੇ ਇੰਨੇ ਤਰ੍ਹਾਂ ਦਾ ਸੱਭਿਆਚਾਰ ਆ ਤੁਸੀਂ ਗੱਲ ਹੀ ਛੱਡ ਦਿਓ ਪਰ ਇਹਨਾਂ ਇਹ ਤਾਂ ਕੋਈ ਗੱਲ ਹੀ ਹੋਰ ਨਹੀਂ ਕਰਦੇ ਗੇ ਗੱਲ ਹੀ ਆਹ ਬਸ ਹਿੰਦੀ ਹਿੰਦੂ ਹਿੰਦੁਸਤਾਨ ਹੈ ਨਾ ਮੈਨੂੰ ਨਾ ਕੋਈ ਹਿੰਦੀ ਭਾਸ਼ਾ ਨਾਲ ਨਫ਼ਰਤ ਆ ਅੱਛਾ ਵੀਰ ਜੀ ਬੜਾ ਸੋਹਣਾ ਇਸ਼ਾਰਾ ਕਰਕੇ ਗਏ ਵੀ ਇਸਲਾਮ ਦਾ ਪ੍ਰਚਾਰ ਕਿਉਂ ਹੋਇਆ ਸਿੱਖਸਮ ਕਿਉਂ ਵਧਿਆ ਫੁੱਲਿਆ ਉਦੋਂ ਪਹਿਲਾਂ ਬੁੱਧ ਧਰਮ ਕਿਉਂ ਵਧਿਆ ਫੁੱਲਿਆ ਉਦੋਂ ਪਹਿਲਾਂ ਉਸ ਵੇਲੇ ਜੈਨ ਧਰਮ ਕਿਉਂ ਵਧਿਆ ਫੁੱਲਿਆ ਇੱਕ ਪਾਸੇ ਤਾਂ ਤੁਸੀਂ ਨੀਵੀਂ ਜਾਤ ਵਾਲਾ ਕਹਿ ਕੇ ਉਹਨਾਂ ਨੂੰ ਕੋਲੇ ਨਹੀਂ ਬੈਠਣ ਦਿੰਦੇ ਜਿੱਧਰਲੇ ਪਾਸੋਂ ਨਾ ਹਵਾ ਆ ਰਹੀ ਹੋਵੇ ਸੋ ਕਾਲਡ ਨੀਵੀਂ ਕਾਸਟ ਵਾਲੇ ਨੂੰ ਦਲਿਤ ਨੂੰ ਕਹਿੰਦੇ ਤੂੰ ਇੱਧਰ ਨਹੀਂ ਖੜ ਸਕਦਾ ਜਿੱਧਰੋਂ ਸੂਰਜ ਨਿਕਲਦਾ ਦਲਿਤਾਂ ਦੇ ਘਰ ਉੱਧਰ ਨਹੀਂ ਹੋ ਸਕਦੇ ਗੇ ਦਲਿਤਾਂ ਦੇ ਘਰ ਸਾਊਥ ਵਾਲੇ ਪਾਸੇ ਹੋਣਗੇ
ਬਾਕੀ ਤਾਂ ਮਨੁਸਮ੍ਰਿਤੀ ਦੇ ਵਿੱਚ ਪੜ੍ਹ ਲਓ ਜੀ, ਕੋਈ ਅਕਲ ਦੀ ਗੱਲ ਨਹੀਂ ਸੁਣ ਸਕਦਾ। ਸਿੱਕਾ 'ਚ ਸਿੱਕਾ ਕੰਨਾਂ 'ਚ ਪਿਘਲਾ ਕੇ ਪਾ ਦਿੱਤਾ ਜਾਂਦਾ ਸੀ। ਅਤੇ ਜਦੋਂ ਫਿਰ ਇਹੋ ਜਿਹੇ ਲੋਕਾਂ ਦੇ ਵਿੱਚ ਇਸਲਾਮ ਦਾ ਪ੍ਰਚਾਰ ਹੋਇਆ ਬਰਾਬਰਤਾ ਦਾ, ਜਿੱਥੇ ਇੱਕ ਨਵਾਬ ਅਤੇ ਇੱਕ ਮੋਚੀ ਇਕੱਠੇ ਬਹਿ ਕੇ ਰੋਟੀ ਖਾ ਸਕਦੇ, ਤਾਂ ਕਿਉਂ ਨਾ ਲੋਕ ਜਾਣਗੇ? ਮੈਨੂੰ ਦੱਸੋ ਤੁਸੀਂ, ਲੋਕ ਮੰਨਣ ਲੱਗ ਗਏ? ਬੁੱਧ ਧਰਮ ਦਾ ਪ੍ਰਚਾਰ ਹੋਇਆ ਸਭ ਤੋਂ ਪਹਿਲਾਂ, ਬੁੱਧ ਨੇ ਸਾਰੀਆਂ ਇਹਨਾਂ ਦੀਆਂ ਚੂੜਾਂ ਹਿਲਾ ਕੇ ਰੱਖਤੀਆਂ, ਇਹਨਾਂ ਦੀ ਫਿਲਾਸਫੀ ਦੀਆਂ। ਬੁੱਧ ਧਰਮ ਦਾ ਪ੍ਰਚਾਰ ਹੋ ਗਿਆ, ਡਰਦਿਆਂ ਮਾਰਿਆਂ ਨੇ ਬੋਧੀਆਂ ਦੇ ਗ੍ਰੰਥ ਸਾੜ ਤੇ, ਉਹਨਾਂ ਦੇ ਧਾਰਮਿਕ ਸਥਾਨ ਢਾਹਤੇ। ਲੋਕਾਂ ਦੇ ਮਨਾਂ 'ਚ ਨਾ ਨਵੀਂ ਜੀਵਨ ਜਾਂਚ ਵੱਸਦੀ ਆ। ਸਿੱਖਜ਼ਮ ਦਾ ਪ੍ਰਚਾਰ ਕਿਉਂ ਹੋਇਆ? ਗੁਰੂਆਂ ਦੀ ਫਿਲਾਸਫੀ ਪੜ੍ਹ ਲਓ, ਬਰਾਬਰਤਾ, ਕਿਰਤ ਕਰੋ, ਵੰਡ ਛਕੋ, ਕੁਦਰਤ ਦੇ ਨਾਲ ਇੱਕਮਿਕ, ਕੁਦਰਤੀ ਰਿਦਮ ਆ ਜਿਹੜਾ, ਉਹਦੇ ਨਾਲ ਉਹਦੇ ਅਨੁਸਾਰ ਆਪਣੀ ਜ਼ਿੰਦਗੀ ਢਾਲੋ। ਇਹ ਨਾ ਜਦੋਂ ਕੋਈ ਨਵੀਂ ਜੀਵਨ ਜਾਂਚ ਆਉਂਦੀ ਆ, ਲੋਕ ਉਹਦੇ ਮਗਰ ਲੱਗਦੇ ਨੇ ਆਪਣੇ ਆਪ। ਤੁਸੀਂ ਲੋਕਾਂ ਦੇ ਦਿਮਾਗਾਂ ਨੂੰ ਨਾ ਸੰਗਲ ਮਾਰ ਕੇ ਨਹੀਂ ਰੱਖ ਸਕਦੇ ਗੇ, ਬੰਨ ਨਹੀਂ ਸਕਦੇ। ਤੁਸੀਂ ਕੁਛ ਦੇਰ ਲਈ ਬੰਨ ਲਓਗੇ ਨਾ, ਕੁਛ ਸਦੀਆਂ ਲਈ ਬੰਨ ਲਓਗੇ, ਕੁਛ ਜਨਰੇਸ਼ਨ ਨੂੰ ਬੰਨ ਲਓਗੇ। ਕੁਦਰਤ ਦੇ ਵਿੱਚ ਨਾ ਇੱਕ ਨੇਚਰ ਆ, ਜਿਹੜੀ ਨੇਚਰ 'ਚ ਨਾ ਇੱਕ ਸੈਲਫ ਕ੍ਰੀਏਸ਼ਨ। ਇੱਕ ਦਿਨ ਮੈਂ ਗੱਲ ਕਰਦਾ ਸੀ ਇਹਦੇ 'ਤੇ, ਕਿਸੇ ਦਿਨ ਇੱਕ ਘੰਟਾ ਫੇਰ ਲਾਵਾਂਗੇ। ਇਵੇਂ ਜਿਹੜਾ ਕੁਦਰਤ ਦੇ ਵਿੱਚ ਨਾ ਐਵੋਲਿਊਸ਼ਨ ਹੈਗਾ, ਜਿਹੜਾ ਅਡੋਪਸ਼ਨ, ਨਵੀਆਂ ਚੀਜ਼ਾਂ ਨੂੰ ਅਡੋਪਟ ਕਰਨਾ, ਆਪਣੇ ਆਪ ਦਿਮਾਗ 'ਚ ਸਿਮੂਲੇਟ ਕਰਨਾ, ਆਲੇ ਦੁਆਲੇ ਤੋਂ ਕੁਝ ਸਿੱਖਣਾ, ਐਵੋਲਿਊਸ਼ਨ। ਜਾਨਵਰ ਵੀ ਸਿੱਖ ਲੈਂਦੇ ਨੇ ਆਲੇ ਦੁਆਲੇ ਤੋਂ, ਅਤੇ ਇਨਸਾਨਾਂ ਨੇ ਜੇ ਭਾਈ ਕੋਈ ਨਵਾਂ ਧਰਮ ਅਪਣਾ ਲਿਆ ਫਿਰ ਕੀ ਆ? ਅੱਛਾ, ਜਦੋਂ ਤੁਸੀਂ ਹੁਣ, ਮੈਂ ਕੋਈ ਆਪਣੇ ਵਿਚਾਰਾਂ ਦਾ ਪ੍ਰਚਾਰ ਨਹੀਂ ਕਰ ਰਿਹਾ, ਮੈਂ ਤਾਂ ਜਿਹੋ ਜਿਹਾ ਹੈਗਾ ਹੀ ਹੈਗਾ। ਤੁਸੀਂ ਨਾ ਸਾਰੇ ਧਾਰਮਿਕ ਗ੍ਰੰਥ ਪੜ੍ਹ ਲਓ, ਅਤੇ ਮੈਂ ਗਰੰਟੀ ਲਿਖ ਕੇ ਦੇ ਦੇਣਾ, ਤੁਸੀਂ ਆਪੇ ਨਾਸਤਿਕ ਬਣ ਜਾਓਗੇ। ਤੁਹਾਨੂੰ ਪਤਾ ਲੱਗ ਜੂਗਾ, ਜਦੋਂ ਇੱਕ ਧਰਮ ਆਉਂਦਾ ਨਾ ਪੁਰਾਣੇ ਧਰਮ 'ਤੇ ਇਹੋ ਜਿਹੇ ਕਿੰਤੂ ਪਰੰਤੂ ਕਰਦਾ, ਉਹਨਾਂ ਕੋਲ ਜਵਾਬ ਨਹੀਂ ਰਹਿੰਦਾ, ਕਿਉਂਕਿ ਉਹਨਾਂ ਦੀ ਕ੍ਰੀਤੀਆਂ ਹੁੰਦੀਆਂ, ਕ੍ਰੀਤੀਆਂ ਪਈਆਂ ਸਮੇਂ ਦੇ ਹਿਸਾਬ ਦੇ ਨਾਲ ਉਹ ਸਟੈਗਨੈਂਟ ਹੋ ਜਾਂਦੇ ਨੇ। ਨਵਾਂ ਧਰਮ ਆਉਂਦਾ, ਉਹਦੇ 'ਚ ਨਵੇਂ ਵਿਚਾਰ ਆਉਂਦੇ ਨੇ, ਨਵੀਆਂ ਗੱਲਾਂ ਹੁੰਦੀਆਂ। ਮੈਂ ਪੁਰਾਣੇ ਸਮੇਂ ਦੀ ਗੱਲ ਕਰ ਰਿਹਾ, ਉਹ ਲੌਜਿਕ ਦਾ ਹਥਿਆਰ ਵਰਤਦਾ, ਲੌਜਿਕ ਦੇ ਹਥਿਆਰ ਦੇ ਨਾਲ ਨਾ ਉਹ ਦਲੀਲ ਨਾਲ, ਤਰਕ ਨਾਲ ਉਹ ਪੁਰਾਣੀਆਂ ਸਾਰੀਆਂ ਗੱਲਾਂ ਨੂੰ ਰੱਦ ਕਰਦਾ। ਲੋਕਾਂ ਨੂੰ ਚੰਗਾ ਲੱਗਦਾ, ਇਸ ਕਰਕੇ ਲੋਕ ਅਪਣਾ ਲੈਂਦੇ ਨੇ। ਅੱਛਾ, ਜਿਹੜੇ ਧਰਮਾਂ ਨੇ ਥੋੜ੍ਹੀ ਬਹੁਤ ਨਵੀਨਤਾ ਅਪਣਾ ਲਈ ਆ ਨਾ, ਲੋਕ ਉਹਨਾਂ ਨੂੰ ਮਾੜਾ ਮੋਟਾ ਮੰਨਦੇ ਨੇ, ਵੈਸੇ ਤਾਂ ਨਵੀਨਤਾ ਹੈ ਹੀ ਨਹੀਂ ਇਹਨਾਂ ਦੇ ਵਿੱਚ। ਅੱਛਾ, ਕਿਤੇ ਨਾ ਕਿਤੇ ਫਿਰ ਵੀ ਚਲੋ, ਜੇ ਗਲਤੀਆਂ ਕੀਤੀਆਂ ਕਿਸੇ ਨੇ, ਕੋਈ ਮੰਨ ਲੈਂਦੇ ਨੇ, ਸਪੋਜ਼ ਗਲੀਲੀਓ ਨੂੰ ਸਜ਼ਾ ਦਿੱਤੀ, ਸਾਈਆਂ ਨੇ ਮੰਨ ਲਈ, ਲੋਕ ਫਿਰ ਵੀ ਕਹਿੰਦੇ ਨੇ ਚੱਲ ਯਾਰ ਥੋੜ੍ਹੇ ਜਿਹੇ ਲਿਬਰਲ ਹੋ ਗਏ। ਪਰ ਜਿਨ੍ਹਾਂ ਨੇ ਕੱਟੜਤਾ ਨੂੰ ਜੱਫੀ ਮਾਰੀ ਹੋਈ ਆ ਨਾ, ਤੁਸੀਂ ਮੰਨ ਲਓ ਗੱਲ ਮੇਰੀ, ਇਹ ਹੌਲੀ ਹੌਲੀ ਨਾ ਇਹ ਕੱਟੜਤਾ ਦੀਆਂ ਕੰਧਾਂ ਨਾ ਇਹ ਮੈਲਟ ਕਰ ਜਾਣਗੀਆਂ, ਗਿਆਨ ਦੇ ਅੱਗੇ, ਲੌਜਿਕ ਦੇ ਅੱਗੇ, ਦਲੀਲ ਦੇ ਅੱਗੇ ਖੜਨਾ ਹੀ ਨਹੀਂ, ਖੜਦੇ ਤਾਂ ਹੁਣ ਵੀ ਨਹੀਂ। ਛੱਡ ਦਿਓ ਕੱਟੜਤਾ, ਸਰਕਾਰਾਂ ਦੀਆਂ ਤਾਂ ਆਪਣੀਆਂ ਗਿਣਤੀਆਂ ਮਿਣਤੀਆਂ ਹੁੰਦੀਆਂ, ਇਹ ਸਾਰੇ ਆਪਾਂ ਹਿੰਦੂ, ਮੁਸਲਮਾਨ, ਸਿੱਖ, ਆਸਤਿਕ, ਨਾਸਤਿਕ, ਨੌਨ ਰਿਲੀਜੀਅਸ, ਇਹ ਸਾਰੇ ਭਾਈ ਭਾਈ ਆ, ਇੱਥੇ ਵੀ ਭਾਈ ਆ, ਮੈਂ ਕੋਈ ਦਾਅਵੇ ਨਾਲ ਨਹੀਂ ਕਹਿੰਦਾ, ਆਪੇ ਹੀ ਪੜ੍ਹ ਲਿਓ। 35% ਨੌਨ ਰਿਲੀਜੀਅਸ ਆ, ਈਸਾਈ ਵੀ ਬਹੁਤ ਨੇ ਇੱਥੇ ਵੱਡੀ ਗਿਣਤੀ 'ਚ, ਮੁਸਲਿਮ ਵੀ ਹੈਗੇ ਨੇ, ਹਿੰਦੂ ਵੀ ਹੈਗੇ ਨੇ। ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ ਕਹਿਣਾ ਚਾਹੀਦਾ, ਕੱਟੜਤਾ ਤਿਆਗਣੀ ਚਾਹੀਦੀ ਹੈ। ਜੇ ਨਾ ਤਿਆਗੋਗੇ ਤਾਂ ਸਾਹਮਣੇ ਆਪਣੇ ਆਪ ਹੀ ਗਿਆਨ ਦਾ, ਜਦੋਂ ਸੂਰਜ ਸਾਹਮਣੇ ਆ ਕੇ ਖੜ ਗਿਆ ਨਾ, ਰੋਸ਼ਨੀ ਆ ਗਈ ਜਦੋਂ, ਉਹਨੇ ਆਪੇ ਹੀ ਹਨੇਰਾ ਅੰਦਰਲਾ ਸਾਫ਼ ਕਰ ਦੇਣਾ। ਅਤੇ ਅੱਜ ਤੱਕ ਸਿੱਟਾ ਇਹੀ ਨਿਕਲਿਆ ਵੀ ਕੱਟੜਤਾ ਨਾ, ਜਿਹੜੀ ਫਨੈਟਿਕਸ ਨੇ, ਜਿਹੜੇ ਰਿਲੀਜੀਅਸ ਫਨੈਟਿਕਸ, ਖਾਸ ਕਰਕੇ ਜਦੋਂ ਉਹਨਾਂ ਨੂੰ ਸਿਆਸਤ ਦੀ ਪਾਨ ਚੜ੍ਹ ਜਾਂਦੀ ਆ, ਉਹ ਸਮਾਜ ਲਈ ਬਹੁਤ ਘਾਤਕ ਹੁੰਦੇ ਨੇ। ਰਾਜਪਾਲ ਬਰਾੜ ਜੀ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ।
ਬਹੁਤ ਬਹੁਤ ਧੰਨਵਾਦ ਤੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਜੀ।
ਸਤਿ ਸ੍ਰੀ ਅਕਾਲ ਜੀ। ਸਾਲ ਦਾ ਐਂਡ ਆ ਰਿਹਾ ਜੀ, ਤੇ ਇਹ ਐਂਡ ਜਦੋਂ ਹੁੰਦਾ ਸਾਲ ਦਾ, ਉਦੋਂ ਉਹ ਤੁਹਾਡੇ ਵਰਗੇ ਪ੍ਰੋਫੈਸ਼ਨਲ ਦਾ ਕਿਵੇਂ ਫਾਇਦਾ ਲੈ ਸਕਦੇ ਨੇ?
ਬਿਲਕੁਲ ਬਰਾੜ ਸਾਹਿਬ, ਸਾਨੂੰ ਅਧਿਐਨ ਕਰਨਾ ਚਾਹੀਦਾ, ਜਿਵੇਂ ਅਸੀਂ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਪਿਛਲੇ 23 ਸਾਲ ਤੋਂ ਕੈਨੇਡੀਅਨਸ ਨੂੰ, ਉਹਨਾਂ ਦੀ ਫੈਮਿਲੀ ਨੂੰ ਹੈਲਪ ਕਰਦੇ ਆ ਰਹੇ ਹਾਂ, ਉਹਨਾਂ ਨੂੰ ਗਾਈਡ ਕਰਦੇ ਹਾਂ। ਸਾਡੇ ਜਿਹੜੇ ਪ੍ਰੋਫੈਸ਼ਨਲ ਸਾਡੇ ਕੋਲ ਡੈਜ਼ਿਗਨੇਸ਼ਨ ਨੇ, ਉਹਨਾਂ ਦੇ ਮੁਤਾਬਕ ਕੀ ਕਿੰਨੇ ਟੈਕਸਿਸ ਬਚਾ ਸਕਦੇ ਨੇ, ਉਹ ਕਿਵੇਂ ਕਿਵੇਂ ਸੇਵਿੰਗਸ ਕਰ ਸਕਦੇ ਨੇ, ਤੇ ਖਾਸ ਕਰਕੇ ਅਸੀਂ ਉਹਨਾਂ ਨੂੰ ਇਹ ਇਨਫੋਰਮੇਸ਼ਨ ਦਿੰਦੇ ਹਾਂ ਵੀ ਔਨ ਅਕਰੂਡ ਬੇਸਿਸ, ਜਿਹੜਾ ਕਿ ਹਰ ਸਾਲ ਤੁਹਾਨੂੰ, ਕਿਉਂਕਿ ਇੱਕ ਜਿਵੇਂ ਬਕਟ ਲੈ ਲਓ, ਬਕਟ ਦੇ ਵਿੱਚ ਇੱਕ ਮਤਲਬ ਕਿ ਇੱਕ ਸਹੀ ਬਕਟ ਹੈਗੀ ਹੈ ਜਿਹਦੇ ਵਿੱਚ ਕੋਈ ਹੋਲ ਨਹੀਂ, ਕੋਈ ਟੁੱਟੀ ਫੁੱਟੀ ਨਹੀਂ, ਤਾਂ ਉਹਦੇ ਵਿੱਚ ਜਿੰਨਾ ਪਾਣੀ ਪਾਓਗੇ ਤਾਂ ਉਹਨੇ ਹਰ ਸਾਲ ਉਹਨੂੰ ਭਰਦੇ ਜਾਣਾ, ਰਾਈਟ? ਜਿਵੇਂ ਜਾਂ ਜਿੰਨਾ ਵੀ ਆਪਾਂ ਪਾਣੀ ਪਾਵਾਂਗੇ ਉਵੇਂ ਉਵੇਂ ਉਹਨੇ ਭਰਦੇ ਜਾਣਾ। ਪਰ ਜੇ ਉਹ ਬਕਟ ਲੀਕ ਹੈ ਜਾਂ ਉਹਦੇ ਵਿੱਚ ਹੋਲਸ ਨੇ, ਤਾਂ ਉਹਦੇ ਵਿੱਚ ਉਹ ਲੀਕ ਆਊਟ ਹੋ ਕੇ ਉਹਨੇ ਛੇਤੀ ਭਰਨਾ ਨੀਗਾ, ਜਾਂ ਉਹ ਭਰੂਗੀ ਨੀ ਕਦੇ ਵੀ। ਤਾਂ ਇਸੇ ਤਰੀਕੇ ਨਾਲ ਸਾਨੂੰ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਆਪਦੇ ਬਹਿਣਾ ਚਾਹੀਦਾ। ਸਾਲ ਦਾ ਐਂਡ ਆ ਗਿਆ, ਸਾਨੂੰ ਉਹਨਾਂ ਚੀਜ਼ਾਂ ਦੇ ਝਾਤ ਮਾਰਨੀ ਪੈਣੀ ਵੀ ਸਾਡੀ ਕਿੰਨੀ ਇਨਕਮ ਸਾਡੀ ਹੋਈ ਹੈ, ਕੀ ਉਹਦੇ ਵਿੱਚ ਸਾਡੇ ਖਰਚੇ ਹੋਏ ਨੇ, ਤੇ ਕਿੰਨੀ ਅਸੀਂ ਜੇ ਪੈਸਾ ਅਸੀਂ ਕੁਛ ਕਿੰਨਾ ਸੇਵ ਕੀਤਾ, ਤੇ ਜੇ ਉਹ ਅਸੀਂ ਇਨਵੈਸਟ ਵੀ ਕੀਤਾ, ਜੇ ਇਨਵੈਸਟ ਕੀਤਾ ਸਾਨੂੰ ਕਿੰਨੀ ਇਨਵੈਸਟਮੈਂਟ ਆਈ ਆ, ਸਾਨੂੰ ਕਿੰਨੀ ਗਰੋਥ ਆਈ ਆ, ਸਾਨੂੰ ਕਿੰਨੀ ਰਿਟਰਨ ਆਈ ਆ। ਪਰ ਐਂਡ ਆਫ ਦਾ ਡੇ ਗੱਲ ਇਉਂ ਹੁੰਦੀ ਆ ਜੀ ਬ੍ਰਾਟ ਸਾਹਿਬ, ਵੀ ਐਂਡ ਆਫ ਦਾ ਡੇ ਵਟ ਇਜ਼ ਇਨ ਯੂਅਰ ਪੋਕਿਟ, ਤੁਹਾਡੀ ਪੋਕਿਟ ਦੇ ਵਿੱਚ ਕਿੰਨਾ ਪੈਸਾ ਰਹਿੰਦਾ, ਡਜ਼ਨਟ ਮੈਟਰ ਰਿਗਾਰਡਲੈਸ ਤੁਹਾਡੇ ਕੋਲ ਕਿੰਨੀਆਂ ਇਨਵੈਸਟਮੈਂਟਸ ਨੇ, ਕਿੰਨੇ ਰਿਸੋਰਸਿਸ ਨੇ, ਕਿੰਨੇ ਡਿਫਰੈਂਟ ਐਰੇਜ਼ ਨੇ ਕਿੱਥੇ ਤੁਸੀਂ ਇਨਵੈਸਟ ਕਰ ਸਕਦੇ ਹੋ, ਪਰ ਐਂਡ ਆਫ ਦਾ ਡੇ ਕਿ ਤੁਹਾਡੀ ਜੇਬ ਦੇ ਵਿੱਚ ਪੈਸਾ ਕਿੰਨਾ, ਲੀਗਲ ਤਰੀਕੇ ਦੇ ਨਾਲ ਤੁਸੀਂ ਕਿਵੇਂ ਇੱਕ ਟੈਕਸ ਸੇਵਿੰਗਸ ਕਰ ਸਕਦੇ ਆ, ਇਹ ਤੁਹਾਨੂੰ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬਹਿ ਕੇ ਹੀ ਪਤਾ ਲੱਗਦਾ। ਤੇ ਖਾਸ ਕਰਕੇ ਮੈਂ ਜਿਹੜੀਆਂ ਆਮ ਕੈਨੇਡੀਅਨ ਫੈਮਿਲੀਜ਼ ਨੇ, ਖਾਸ ਕਰਕੇ ਜਿਹੜੇ ਰਜਿਸਟਰਡ ਫੰਡ ਨੇ, ਉਹਨਾਂ ਦੇ ਥਰੂ ਤੁਸੀਂ ਕਿਵੇਂ ਟੈਕਸ ਸੇਵਿੰਗ ਕਰ ਸਕਦੇ ਹੋ। ਪਹਿਲੀ ਗੱਲ ਤਾਂ ਜੇ ਤੁਹਾਡੇ ਛੋਟੇ ਬੱਚੇ ਨੇ, ਤੁਹਾਨੂੰ ਚਾਈਲਡ ਟੈਕਸ ਬੈਨੀਫਿਟ ਆਉਂਦਾ, ਤੁਹਾਨੂੰ RESP ਦਾ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਦਾ ਫਾਇਦਾ ਲੈਣਾ ਚਾਹੀਦਾ, ਕਿਉਂਕਿ ਜਿਹੜਾ ਪੈਸਾ ਤੁਹਾਨੂੰ ਆਇਆ ਜੇ ਅਸੀਂ ਉਹ ਬੱਚੇ ਤੇ ਲਾ ਦਿੰਦੇ ਹਾਂ, ਦੁੱਧ ਡਾਇਪਰ ਜਾਂ ਹੋਰ ਚੀਜ਼ਾਂ ਅਸੀਂ ਜਿਹੜੀਆਂ ਉਹਨਾਂ ਦੀਆਂ ਐਸੈਂਸ਼ੀਅਲਸ ਨੇ, ਨੈਸੈਸਿਟੀਜ਼ ਨੇ, ਉਹ ਤਾਂ ਦੇਣੀਆਂ ਹੀ ਹੁੰਦੀਆਂ। ਜਿਹੜਾ ਪੈਸਾ ਜੇ ਤੁਸੀਂ ਉਹਨੂੰ ਇਨਵੈਸਟ ਕਰ ਦਿੰਦੇ ਆ, ਉਹਦਾ ਪੋਟੈਂਸ਼ੀਅਲ ਹੋਰ ਹੋ ਜਾਂਦਾ, ਉਹ ਦੁੱਗਣਾ ਤਿੱਗਣਾ ਪੈਸਾ ਹੋ ਜਾਂਦਾ, ਪਲੱਸ ਤੁਸੀਂ ਉਹਦੇ ਨਾਲ ਬੱਚੇ ਨੂੰ ਇੱਕ ਜਿਹੜਾ ਫਾਈਨੈਂਸ਼ੀਅਲ ਫਿਊਚਰ ਆ ਜਾਂ ਉਹਦਾ ਜਿਹੜਾ ਫਿਊਚਰ ਆ ਸਿਕਿਓਰ ਕਰ ਸਕਦੇ ਹਾਂ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਲੇਬਰ ਜੋਬਸ ਦੇ ਵਿੱਚ ਅਸੀਂ ਕੋਈ ਬਾਹਲਾ ਐਕਸਪੈਕਟੇਸ਼ਨ ਨਹੀਂ ਕਰ ਸਕਦੇ। ਅੱਜ ਕੱਲ੍ਹ ਆਰਟੀਫਿਸ਼ਲ ਇੰਟੈਲੀਜੈਂਸ ਆ ਗਈ ਆ, ਅੱਜ ਕੱਲ੍ਹ ਹਰ ਚੀਜ਼ ਕੰਪਿਊਟਰਾਈਜ਼ ਹੋ ਰਹੀ ਆ, ਅੱਜ ਕੱਲ੍ਹ ਟੈਕਨੋਲੋਜੀ ਦਾ ਬੋਲਬਾਲਾ, ਤੇ ਜੇ ਤੁਸੀਂ ਆਪਦੇ ਬੱਚਿਆਂ ਨੂੰ ਇੱਕ ਗੁੱਡ ਐਜੂਕੇਸ਼ਨ ਜਾਂ ਸਮੇਂ ਦੇ ਨਾਲ ਜਿਹੜੀ ਐਜੂਕੇਸ਼ਨ ਆ, ਉਹਨਾਂ ਜੋਬਸ ਦੀ ਕੀ ਡਿਮਾਂਡ ਆ, ਜੇ ਉਹਦੇ ਪ੍ਰਤੀ ਤੁਸੀਂ ਉਹਨਾਂ ਨੂੰ ਨੌਲੇਜ ਜਾਂ ਉਹਨਾਂ ਨੂੰ ਜਿਹੜੀ ਐਜੂਕੇਸ਼ਨ ਨਹੀਂ ਦਿੰਦੇ, ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਰਵਾਈਵ ਨਹੀਂ ਕਰ ਸਕਦੇ। ਅੱਜ ਜਿਹੜਾ ਆਮ ਬੰਦਾ $16-16 ਕਮਾ ਕੇ ਉਹ ਆਪਦੀ ਜ਼ਿੰਦਗੀ ਨਹੀਂ ਜਿਉਂ ਸਕਦਾ ਪ੍ਰੋਪਰ ਤਰੀਕੇ ਨਾਲ, ਤਾਂ ਸਾਨੂੰ ਚਾਹੀਦਾ ਕਿ ਬੱਚਿਆਂ ਦੇ ਭਵਿੱਖ ਦੇ ਲਈ ਤੁਸੀਂ ਜਿਹੜਾ ਪੈਸਾ ਆਉਂਦਾ ਉਹ RESP ਦੇ ਵਿੱਚ ਇਨਵੈਸਟ ਕਰੋ, ਉਹਦੇ ਤੇ ਫ੍ਰੀ 'ਚ ਗਵਰਨਮੈਂਟ ਅੱਗੇ ਗਰੋਥ ਦਿੰਦੀ ਆ, ਤੇ ਉਹਨਾਂ ਜਿਹੜਾ ਟੈਕਸ ਸ਼ੈਲਟਰ ਬੇਸਿਸ ਦੇ ਉੱਤੇ ਤੁਸੀਂ ਉਹਨੂੰ 18-20-30 ਸਾਲਾਂ ਦੇ ਵਿੱਚ ਜਾਂ ਉਹ ਐਕਚੁਅਲੀ ਉਹ 35-36 ਸਾਲ ਤੱਕ ਤੁਸੀਂ ਉਹ RESP ਪਲਾਨ ਰੱਖ ਸਕਦੇ ਆ। ਉਹ ਮੈਂ ਤਾਂ ਕਹਿੰਦਾ ਵੀ ਕਈ ਵਾਰੀ ਬੱਚੇ ਜਾਂ ਮਾਂ ਪਿਓ ਪੈਨਿਕ ਹੋ ਜਾਂਦੇ ਨੇ ਵੀ ਬੱਚੇ ਜੀ ਪਰਸਿਊ ਨਹੀਂ ਕਰ ਰਹੇ ਇਸ ਵਕਤ ਐਜੂਕੇਸ਼ਨ, ਤਾਂ ਤੁਹਾਨੂੰ ਇਹ ਚਾਹੀਦਾ ਕਿ ਜੇ ਬੱਚਾ ਹੁਣ ਨਹੀਂ ਜਾਂਦਾ ਫਿਊਚਰ ਦੇ ਵਿੱਚ ਜਾ ਸਕਦਾ, ਤਾਂ ਤੁਸੀਂ ਉਹਨੂੰ ਤਕਰੀਬਨ 35 ਸਾਲ ਤੱਕ ਉਹ ਜਿਹੜਾ ਇਨਵੈਸਟਮੈਂਟ ਆ ਰੱਖ ਸਕਦੇ ਆ। ਫਿਰ ਵੀ ਅਗਰ ਜੇ ਬੱਚਾ ਨਹੀਂ ਆਉਂਦਾ ਤੁਸੀਂ ਦੂਸਰੇ ਬੱਚੇ ਤੇ ਟ੍ਰਾਂਸਫਰ ਕਰ ਸਕਦੇ ਆ, ਜਾਂ ਤੁਹਾਡੇ ਜਿਹੜੇ ਪੈਸੇ ਉਹ ਤਾਂ ਖਰੇ ਹੈਗੇ ਆ ਵਿਦ ਗਰੋਥ, ਜਿਹੜੇ ਖਾਸ ਕਰਕੇ ਅਸੀਂ ਪਲਾਨ ਦਿੰਦੇ ਆ ਇੰਡੀਵਿਜੁਅਲ ਪਲਾਨਸ ਹੁੰਦੇ ਨੇ ਤੁਹਾਡੇ, ਉਹਦੇ ਵਿੱਚ ਤੁਹਾਨੂੰ ਤੁਹਾਡੇ ਪੈਸੇ ਤੇ ਤੁਹਾਡੀ ਗਰੋਥ ਵੀ ਤੁਸੀਂ ਆਪਦੀ RESP ਦੇ ਵਿੱਚ ਟ੍ਰਾਂਸਫਰ ਕਰ ਸਕਦੇ ਹੋ। ਦੂਸਰੀ ਚੀਜ਼ ਆਪਦੀ RRSP ਜਿਹਦੇ ਵਿੱਚ ਕਿ ਤੁਸੀਂ ਆਪਦੀ ਰਿਟਾਇਰਮੈਂਟ ਵਾਸਤੇ ਪੈਸਾ ਜੋੜਦੇ ਆ, ਜਿੰਨੀ ਵੀ ਤੁਸੀਂ ਕੰਟਰੀਬਿਊਸ਼ਨ ਕਰਦੇ ਆ ਉਹਦੇ ਤੇ ਤੁਹਾਨੂੰ ਟੈਕਸ ਡਿਡਕਸ਼ਨ ਮਿਲਦੀ ਆ, ਟੈਕਸ ਸੇਵ ਕਰਦੇ ਆ, ਤੇ ਉਹ ਟੈਕਸ ਡੇਫਰਡ ਬੇਸਿਸ ਤੇ ਤੁਸੀਂ ਆਪਦੀ ਰਿਟਾਇਰਮੈਂਟ ਨੂੰ ਇੱਕ ਆਪਦਾ ਜਿਹੜਾ ਫਾਈਨੈਂਸ਼ੀਅਲ ਫਿਊਚਰ ਸੇਵ ਕਰ ਸਕਦੇ ਆ। ਜਿਹੜੀ 2023 ਦੀ ਲਿਮਿਟ ਆ ਜੀ RRSP ਦੀ $30,780 ਆ, ਪਲੱਸ ਤੁਹਾਡਾ ਪਿਛਲੇ ਸਾਲਾਂ ਤੋਂ ਜਿੰਨਾ ਵੀ ਰੂਮ ਤੁਸੀਂ ਨਹੀਂ ਯੂਜ਼ ਕੀਤਾ ਕੈਰੀ ਫਾਰਵਰਡ ਕਰਕੇ, ਉਹ ਨਾਲ ਤੁਸੀਂ ਜਿਹੜੀ ਹੈਗੀ RRSP ਦੇ ਵਿੱਚ ਕੰਟਰੀਬਿਊਟ ਕਰ ਸਕਦੇ ਆ। ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਆ ਤਾਂ ਉਹਦੇ ਵਿੱਚੋਂ ਤੁਸੀਂ $35,000 ਆਪਦੀ ਜਿਹੜੀ ਡਾਊਨ ਪੇਮੈਂਟ ਤੇ $35,000 ਤੁਹਾਡਾ ਸਪਾਊਸ ਆ ਜਿਹੜਾ $70,000 ਤੱਕ ਤੁਸੀਂ ਆਪਦੀ ਜਿਹੜੀ ਡਾਊਨ ਪੇਮੈਂਟ ਦੇ ਸਕਦੇ ਆ। ਜੇ ਤੁਸੀਂ ਲਾਈਫ ਲੌਂਗ ਲਰਨਿੰਗ ਪਲਾਨ, ਤੁਸੀਂ ਇੱਥੇ ਆਏ ਹੋ ਆਪਦੇ ਕ੍ਰੈਡੈਂਸ਼ੀਅਲ ਅਪਗ੍ਰੇਡ ਕਰਨਾ ਚਾਹੁੰਦੇ ਆ, ਕੋਈ ਵੀ ਜੋਬ ਦੇ ਲਈ ਤੁਸੀਂ ਪੜ੍ਹਨਾ ਚਾਹੁੰਦੇ ਆ, $10,000 ਤੱਕ ਤੁਸੀਂ ਉਹਦੇ ਵਿੱਚੋਂ RSP ਦੇ ਵਿੱਚੋਂ ਕਢਾ ਸਕਦੇ ਆ। ਫਿਰ ਤੁਸੀਂ ਜੀ TFSA ਤੇ ਆ ਜਾਓ, ਟੈਕਸ ਫ੍ਰੀ ਸੇਵਿੰਗ ਅਕਾਊਂਟ, ਉਹਦੇ ਵਿੱਚ ਤੁਹਾਨੂੰ ਡਿਡਕਸ਼ਨ ਨਹੀਂ ਮਿਲਦੀ, ਪਰ ਜਿਹੜੀ ਵੀ ਗਰੋਥ ਹੈ ਉਹਦੇ ਤੇ ਤੁਸੀਂ ਕੋਈ ਟੈਕਸ ਨਹੀਂ ਪੇ ਕਰਨਾ। ਤੇ 2009 ਤੋਂ ਜੇ ਤੁਸੀਂ ਰੈਸੀਡੈਂਟ ਆ ਕੈਨੇਡਾ ਦੇ, ਤਾਂ ਤਕਰੀਬਨ ਤੁਸੀਂ $80,000-$88,000 ਤੱਕ ਤੁਸੀਂ ਆਪਦੇ TFSA ਦੇ ਵਿੱਚ ਪਾ ਸਕਦੇ ਆ। ਤੇ ਜੇ ਉਹ ਮੰਨ ਲਓ ਤੁਸੀਂ $88,000 ਪਾਉਂਦੇ ਆ ਸਾਲ ਦੇ ਐਂਡ ਤੇ, ਉਹ $1,00,000 ਹੋ ਗਿਆ, ਤੁਸੀਂ $1,00,000 ਕਢਾ ਲਿਆ, ਤਾਂ ਅਗਲੀ ਜਨਵਰੀ ਤੋਂ ਤੁਸੀਂ ਉਹਦੀ ਜਿਹੜੀ ਲਿਮਿਟ ਆ $1,00,000 ਤੱਕ ਤੁਸੀਂ ਆਪਦੇ ਅਕਾਊਂਟ ਦੇ ਵਿੱਚ ਪਾ ਸਕਦੇ। ਇਹਦੇ ਨਾਲ ਨਾਲ ਖਾਸ ਕਰਕੇ ਜਿਹੜੇ ਯੰਗਸਟਰਸ ਨੇ, ਫਸਟ ਟਾਈਮ ਹੋਮ ਬਾਇਰਸ ਨੇ, ਅਲੋਂਗ ਵਿਦ ਯੋਰ RRSP ਤੁਸੀਂ ਇਹ ਜਿਹੜਾ ਗਵਰਨਮੈਂਟ ਨੇ ਅਪ੍ਰੈਲ ਦੇ ਵਿੱਚ 2023 ਦੇ ਵਿੱਚ ਇਹ ਪਲਾਨ ਜਿਹੜਾ ਹੈਗਾ ਇੰਪਲੀਮੈਂਟ ਕੀਤਾ, ਇੰਟਰੋਡਿਊਸ ਕੀਤਾ, ਫਸਟ ਟਾਈਮ ਸੇਵਿੰਗ ਪਲਾਨ ਜਿਹੜਾ ਹੈਗਾ, ਫਸਟ ਟਾਈਮ ਹੋਮ ਸੇਵਿੰਗ ਪਲਾਨ, ਇਹਦੇ ਵਿੱਚ ਤੁਸੀਂ $8,000 ਪਾ ਸਕਦੇ ਹੋ, ਜਿਹਨਾਂ ਦੇ ਕੋਲ ਕੋਈ ਪਹਿਲਾਂ ਘਰ ਨਹੀਂ ਜਾਂ ਪਿਛਲੇ 4 ਸਾਲ ਤੁਸੀਂ ਘਰ ਦੇ ਓਨਰ ਨਹੀਂ ਸੀ, ਤੁਸੀਂ ਘਰ ਲੈਣਾ ਚਾਹੁੰਦੇ ਆ, ਤੁਸੀਂ ਹਰ ਸਾਲ ਤੁਹਾਡਾ ਐਤਕੀ ਦੇ ਸਾਲ ਤੋਂ ਲੈ ਕੇ $8,000 ਪਾ ਸਕਦੇ ਹੋ, ਅਗਲੇ 5 ਸਾਲਾਂ 'ਚ ਤੁਸੀਂ $40,000 ਬੋਥ ਹਸਬੈਂਡ ਐਂਡ ਵਾਈਫ $80,000 ਤੱਕ ਸੇਵ ਕਰ ਸਕਦੇ ਆ, ਜਿਹਦੇ 'ਚ ਤੁਸੀਂ ਜਦੋਂ ਪੈਸਾ ਪਾਓਗੇ ਤੁਹਾਨੂੰ ਟੈਕਸ ਡਿਡਕਸ਼ਨ ਮਿਲੂਗੀ ਜਸਟ ਲਾਈਕ RRSP, ਪਰ ਜਦੋਂ ਤੁਸੀਂ ਉਹਨੂੰ ਪੈਸਾ ਕਢਾਉਣਾ ਉਹਦੇ 'ਤੇ ਕੋਈ ਵੀ ਟੈਕਸ ਨਹੀਂ ਲੱਗੂਗਾ, ਅਤੇ ਨਾ ਹੀ ਤੁਸੀਂ ਉਹ ਜਿਹੜਾ ਪੈਸਾ ਆਪਦਾ ਅਨਲਾਈਕ RRSP ਉਹਨੂੰ ਬੈਕ ਕੰਟਰੀਬਿਊਟ ਕਰਨਾ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੁਸੀਂ ਜਿਹਨੂੰ ਪ੍ਰੋਪਰਲੀ ਆਪਦੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬਹਿ ਕੇ ਡਿਸਕਸ ਕਰਦੇ ਹੋ, ਆਪਦੀ ਪ੍ਰੋਪਰ ਪ੍ਰੋਟੈਕਸ਼ਨ ਲੈਂਦੇ ਹੋ, ਤਾਂ ਤੁਸੀਂ ਜਿਹੜਾ ਆਪਦਾ ਜਿਹੜਾ ਫਾਈਨੈਂਸ਼ੀਅਲ ਫਿਊਚਰ ਆ ਉਹ ਸਿਕਿਓਰ ਕਰ ਸਕਦੇ ਆ। ਕੋਈ ਵੀ ਤੁਹਾਨੂੰ RESP RRSP ਆਪਦੇ ਰਜਿਸਟਰਡ ਫੰਡਸ, ਆਪਦੀ ਲਾਈਫ ਇੰਸ਼ੋਰੈਂਸ, ਕੋਈ ਤੁਹਾਡਾ ਇੱਥੇ ਰਿਸ਼ਤੇਦਾਰ ਆਇਆ ਉਹਨਾਂ ਦੀ ਇੰਸ਼ੋਰੈਂਸ ਦੀ ਗੱਲ ਕੋਈ ਵੀ ਕਰਨੀ ਆ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਇੱਕੋ ਜੀ 416-917-1456, 416-917-1456, 1416-917-1456, ਤੇ ਮੈਂ ਸਾਰਿਆਂ ਨੂੰ ਆਈ ਵਿਸ਼ ਐਵਰੀਵਨ ਹੈਪੀ ਹੋਲੀਡੇ ਸੀਜ਼ਨ ਜੀ।
ਧੰਨਵਾਦ ਜੀ, ਧੰਨਵਾਦ ਜੀ ਤੁਹਾਨੂੰ ਵੀ ਜੀ ਬਹੁਤ ਬਹੁਤ। ਤੇ ਆਪਾਂ ਦੋਸਤੋ ਕਾਲਰ ਸਾਡੇ ਨਾਲ ਨੇ 1x1, ਆਪਾਂ ਸਾਰਿਆਂ ਦੀ ਕਾਲ ਦੇ ਲੈਣੇ। ਹਾਂਜੀ ਨਿਗਾ ਸਵਾਗਤ, ਕੀ ਕਹਿਣਾ ਚਾਹੁੰਦੇ ਹੋ ਜੀ ਔਨ ਦਾ ਏਅਰ ਹੋ ਤੁਸੀਂ
ਜੀ? ਬਰਾੜ ਸਾਹਿਬ ਸ਼ੁਕਰੀਆ। ਦੇਖੋ ਮੱਝ ਵੀ ਕੱਟੜਤਾ ਤਾਂ ਸਾਨੂੰ ਪਿੱਛੇ ਦੇ ਪਿੱਛੇ ਬੀਤੇ ਸਮੇਂ ਚ ਲੈ ਜਾਂਦੀ ਹੈ, ਜਿਹਦਾ ਅੱਜ ਕੋਈ ਮਾਇਨਾ ਨਹੀਂ, ਵਿਕਾਸ ਵਾਲੇ ਦਰਵਾਜ਼ੇ ਦਾ ਬੰਦ ਹੀ ਸਮਝੋ।
ਉਹਨਾਂ ਨੇ ਤਾਂ ਮਾਇਨਾ ਦਿਖਾਤਾ ਜੀ, 30 ਸਾਲਾਂ ਚ ਇੱਕ ਪੂਰੇ ਦਾ ਪੂਰਾ ਜਿਹੜਾ ਦੇਸ਼ ਸੀ ਉਹਦੀ ਰਾਜਸੱਤਾ ਤੇ ਕਬਜ਼ਾ ਕਰਕੇ ਲੋਕਾਂ ਦੀ ਸੋਚ ਨੀ ਬਦਲਤੀ।
ਬਿਲਕੁਲ, ਦੇਖੋ ਜੇਕਰ ਕੋਈ ਵੀ ਮਜ਼ਹਬ ਹੋਵੇ, ਜੇ ਕਕਾਰਾਂ ਨਾਲ ਉਹਦੇ ਜੁੜੇ ਸਿਧਾਂਤ ਨਿਯਮ ਤੇ ਅਭਿਆਸ ਅਪਣਾਏ ਨਹੀਂ ਜਾਂਦੇ ਨਾ, ਤਾਂ ਕਕਾਰ ਆਪਣੇ ਆਪ ਵਿੱਚ ਕੋਈ ਮਹੱਤਤਾ ਨਹੀਂ ਰੱਖਦੇ, ਕਦੁੱਕੀ ਦੀ ਨਹੀਂ ਰੱਖਦੇ। ਇਹ ਪਰੰਪਰਾਗਤ ਸਮਾਜ ਦੇ ਜਿਹੜੇ ਲੋਕ ਨੇ ਬਦਲਾਅ ਤੋਂ ਡਰਦੇ ਨੇ, ਕਿਉਂਕਿ ਬਦਲੇ ਹਾਲਾਤਾਂ 'ਚ ਉਹਨਾਂ ਦਾ ਕੀ ਹਾਲ ਹੋਏਗਾ ਉਹ ਜਾਣਦੇ ਨਹੀਂ ਹੁੰਦੇ। ਇਸ ਲਈ ਉਹ ਮਜ਼ਹਬ ਦੀ, ਧਰਮ ਦੀ, ਆਤਮਾ ਦੀ, ਪਰਮਾਤਮਾ ਦੀ ਸਥਿਰਤਾ ਨੂੰ ਅਪਣਾ ਕੇ ਸੁਰੱਖਿਅਤ ਮਹਿਸੂਸ ਕਰਦੇ ਨੇ, ਇੱਕ ਵਹਿਮਪੁਣਾ ਰੱਖ ਲੈਂਦੇ ਨੇ ਆਪਣੇ ਅੰਦਰ। ਮਿਹਰਬਾਨੀ।
ਧੰਨਵਾਦ ਜੀ, ਧੰਨਵਾਦ। ਇਹਨਾਂ ਗੱਲਾਂ 'ਤੇ ਨਾ ਬਹੁਤ ਸਾਰੇ ਫਿਲੋਸਫਰਸ ਨੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਅੱਗੇ ਲਿਖੀਆਂ ਵੀ ਰਿਲੀਜਨ ਨਾ ਉਹਦੇ 'ਚ 3 ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਉਹਦਾ ਤੱਤ ਕੰਟੈਂਟ, ਅਤੇ ਜਿਹੜੇ ਪਹਿਲਾਂ ਰਿਲੀਜੀਅਸ ਜਿੱਥੋਂ ਸ਼ੁਰੂ ਹੁੰਦਾ, ਹਾਲਾਂਕਿ ਹੈਰਾਨੀ ਦੀ ਗੱਲ ਉਹਨਾਂ ਉਹ ਆਪ ਨਹੀਂ ਸ਼ੁਰੂ ਕਰਦੇ, ਉਹ ਤਾਂ ਇੱਕ ਲਾਈਫ ਸਟਾਈਲ ਲੈ ਕੇ ਆਉਂਦੇ ਆ, ਉਹ ਨਾ ਇੱਕ ਨਿਯਮਾਂ ਜਿਹੜੇ ਇਕੱਠੇ ਕਰਕੇ ਜੀਵਨ ਜਾਚ ਬਣਾ ਕੇ ਉਹ ਪ੍ਰਚਾਰ ਕਰਦੇ ਆ, ਉਹਦਾ ਉਹ ਹੁੰਦਾ ਉਹਦਾ ਤੱਤ ਕੰਟੈਂਟ ਜਿਹਨੂੰ ਕਹਿੰਦੇ ਆ, ਹੈ ਨਾ। ਇੱਕ ਹੁੰਦਾ ਰੂਪ, ਉਸ ਤੋਂ ਅਗਲੇ ਕੀ ਕਰਦੇ ਆ, ਉਹਦਾ ਉੱਪਰਲਾ ਰੂਪ ਬਣਾ ਦਿੰਦੇ ਆ ਵੀ ਇਹੋ ਜਿਹਾ ਹੋਣਾ ਚਾਹੀਦਾ, ਇਹੋ ਜਿਹੇ ਜੀਵਨ ਸਟਾਈਲ ਨੂੰ ਫੋਲੋ ਕਰਨ ਵਾਲਾ ਇਨਸਾਨ ਇਹੋ ਜਿਹਾ ਹੋਣਾ ਚਾਹੀਦਾ, ਉਹ ਹੋ ਗਿਆ ਰੂਪ। ਸਿਆਣੇ ਲੋਕ ਕਹਿੰਦੇ ਨੇ ਜਦੋਂ ਜੇ ਤੁਸੀਂ ਸਿਰਫ ਰੂਪ 'ਤੇ ਜ਼ੋਰ ਦੇ ਦੋਗੇ ਅਤੇ ਤੱਤ ਨੂੰ ਛੱਡ ਦਿਓਗੇ ਨਾ, ਤਾਂ ਬਸ ਜੜ੍ਹਾਂ 'ਚ ਤੇਲ ਪੈਣਾ ਸ਼ੁਰੂ ਹੋ ਗਿਆ, ਫਿਰ ਉਹਦਾ ਉਹ ਮਤਲਬ ਖਤਮ ਹੋ ਗਿਆ। ਹਾਂ, ਕੁਛ ਹੱਦ ਤੱਕ ਜੇ ਤੱਤ ਅਤੇ ਰੂਪ ਦੋਨੋਂ ਕਾਇਮ ਰੱਖੇ ਜਾਂਦੇ, ਕੁਛ ਹੱਦ ਤੱਕ ਨਹੀਂ ਪੂਰੇ, ਜੇ ਤੱਤ ਅਤੇ ਰੂਪ ਕਾਇਮ ਰੱਖੇ ਜਾਂਦੇ ਆ ਫਿਰ ਤੁਸੀਂ ਅੱਗੇ ਵੱਧ ਸਕਦੇ ਹੋ। ਜੇ ਤੁਸੀਂ ਤੱਤ ਨੂੰ ਛੱਡਤਾ ਫਿਰ ਉੱਪਰਲੇ ਰੂਪ ਦਾ ਨਾ ਉਹ ਤਾਂ ਫਿਰ ਪਖੰਡਬਾਜ਼ੀ ਆ, ਉਹ ਖੋਖਲਾ ਪਾਣਾ। ਤੱਤ ਆ, ਜਿੰਨੀ ਦੇਰ ਤਾਈਂ ਤੱਤ ਨੂੰ ਤੁਸੀਂ ਨਾਲ ਕੈਰੀ ਕਰੋਗੇ, ਜਿਹੜੀਆਂ ਬੁਨਿਆਦੀ ਗੱਲਾਂ ਨੇ ਮਾਨਵਤਾਵਾਦੀ ਗੱਲਾਂ, ਕਿਉਂਕਿ ਸਾਰੇ ਧਰਮ ਅਸਲ 'ਚ ਮਾਨਵਤਾਵਾਦ ਤੋਂ ਹੀ ਸ਼ੁਰੂ ਹੋਏ ਆ ਨਾ, ਫਿਰ ਤਾਂ ਹੈਗੀ ਗੱਲ ਠੀਕ ਆ। ਜਦੋਂ ਤੁਸੀਂ ਤੱਤ ਨੂੰ ਛੱਡਤਾ ਨਾ ਤਾਂ ਤੁਸੀਂ ਗਏ। ਫਿਰ ਹੈਗੀ ਤੀਜੀ ਗੱਲ, ਹੈਗੀ ਮਿਥਸ ਜਿਹੜੇ ਹੁੰਦੇ ਨੇ, ਮਿਥਸ ਨੂੰ ਮੰਨਣਾ ਨਾ ਮੰਨਣਾ ਇੰਡੀਵਿਜੁਅਲ ਹੁੰਦਾ। ਅਕਸਰ ਦੇਖਿਆ ਜਾਂਦਾ ਹੈ ਵੀ ਜਿਹੜੇ ਲੋਕ ਪਹਿਲਾਂ ਦਾਅਵਾ ਕਰਦੇ ਨੇ ਵੀ ਤੱਤ ਨੂੰ ਵੀ ਮੰਨਦੇ ਆ, ਰੂਪ ਨੂੰ ਵੀ ਮੰਨਦੇ ਆ ਅਤੇ ਮਿਥਸ ਨੂੰ ਵੀ ਮੰਨਦੇ ਆ, ਅਲਟੀਮੇਟਲੀ ਉਹ ਤੱਤ ਨੂੰ ਛੱਡ ਜਾਂਦੇ ਆ। ਰੂਪ ਅਤੇ ਮਿਥ ਆ ਜਿਹੜੇ, ਉੱਪਰਲਾ ਜਿਹੜਾ ਚਿਹਰਾ ਅਤੇ ਜਿਹੜੇ ਮਿਥਸ, ਤੁਸੀਂ ਸਮਝਦੇ ਹੋ ਨਾ ਮਿਥ ਕੀ ਹੁੰਦੇ ਆ, ਬਈ ਜਿਵੇਂ ਤੁਸੀਂ ਸੋਚ ਲਿਆ ਵੀ ਉਵੇਂ ਹੀ ਹੁੰਦਾ ਹੋਊਗਾ, ਹੈ ਨਾ, ਅਤੇ ਉਹ ਤਾਂ ਜੀ ਫਿਰ ਬਿਲਕੁਲ ਹੀ ਕੰਮ ਖਤਮ ਹੋ ਜਾਂਦਾ। ਅਗਲੀ ਕਾਲ 'ਤੇ ਚੱਲਦੇ। ਹਾਂਜੀ ਨਿਗਾ, ਸਵਾਗਤ ਤੁਹਾਡਾ। ਹਾਂਜੀ ਆਉਂਦਾ ਯਾਰ? ਨਹੀਂ ਜੀ, ਤੁਸੀਂ ਡ੍ਰੌਪ ਕਰ ਗਏ, ਅਤੇ ਚਲੋ ਆਪਾਂ ਹੁਣ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫਰਿੱਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਜਦੋਂ ਘਰੇ ਵਿਆਹ ਸ਼ਾਦੀ ਹੁੰਦੀ ਹੈ ਜੀ, ਇੱਕ ਤਾਂ ਆਪਾਂ ਬੈਂਕਟ ਹਾਲ ਬੁੱਕ ਕਰਦੇ ਹਾਂ, ਜਾਂ ਕੋਈ ਪਾਰਟੀ ਆ, ਕੋਈ ਗੈਦਰਿੰਗ ਆ, ਅਤੇ ਸਪਰੈਂਜਾ ਬੈਂਕਟ ਹਾਲ ਬੜਾ ਸੋਹਣਾ ਬੈਂਕਟ ਹਾਲ ਹੈ ਜੀ, ਕੁਈਨ ਅਤੇ ਗੋਰਵੇ ਦਾ ਇੰਟਰਸੈਕਸ਼ਨ 'ਤੇ ਆ। ਮੈਂ ਤੁਹਾਨੂੰ ਨੰਬਰ 905-915-8484 ਰਾਣਾ ਜੀ ਦਾ ਹੀ ਨੰਬਰ ਦੇ ਦਿੰਦਾ ਜੀ, ਤੁਸੀਂ ਤਾਲਮੇਲ ਕਰ ਲਿਓ ਉਹਨਾਂ ਨਾਲ, ਫਿਰ ਅੱਗੇ ਤੁਹਾਨੂੰ ਇਹ ਸਹੀ ਨੰਬਰ ਦੇ ਦੇਣਗੇ। ਕਈ ਵਾਰ ਨੰਬਰ ਯਾਦ ਨਹੀਂ ਰਹਿੰਦਾ, 905-915-8484। ਅਤੇ ਵਿਆਹ ਸ਼ਾਦੀ ਲਈ ਫਿਰ ਲੇਡੀਜ਼ ਆਮ ਕਰਕੇ ਸੂਟ ਬਹੁਤ ਸੁਆਉਂਦੀਆਂ ਜੀ, ਕਈ ਤਾਂ ਇੰਡੀਆ ਜਾਂਦੇ ਆ, ਪਾਕਿਸਤਾਨ ਜਾਂਦੇ ਆ, ਅਤੇ ਇੱਥੇ ਤੁਸੀਂ ਜੀ ਡਿਜ਼ਾਈਨਸ ਬਾਈ ਸੈਵੀ ਬਰਾਡ ਨਾਲ ਸੰਪਰਕ ਕਰ ਲਿਓ। ਬ੍ਰਾਈਡਲ ਵੀਅਰ, ਵੈਡਿੰਗ ਵੀਅਰ, ਪਾਰਟੀ ਵੀਅਰ, ਤੁਸੀਂ ਹੱਥ ਦੀ ਕਢਾਈ ਕੀਤੀ ਹੋਈ ਓਰੀਜਨਲ ਪ੍ਰੋਫੈਸ਼ਨਲਸ ਤੋਂ ਉਹ ਜੇ ਕੱਪੜੇ ਲੈਣੇ ਨੇ ਤੁਸੀਂ, ਤਾਂ ਫਿਰ ਨੰਬਰ ਮੈਂ ਦੇ ਦਿੰਦਾ ਤੁਹਾਨੂੰ, 647-988-4881, 6479884881। ਅਤੇ ਜੇ ਕੋਈ ਪ੍ਰੋਪਰਟੀ ਲੈਣੀ ਆ ਦੋਸਤੋ, ਤਾਂ ਫਿਰ ਤੁਸੀਂ ਸੰਪਰਕ ਕਰ ਲਿਓ 905-915-8484 ਰਾਣਾ ਜੀ ਨਾਲ, ਜਾਂ 647-300-8436 'ਤੇ ਸੰਪਰਕ ਕਰ ਲਿਓ। ਅੱਜ ਕੱਲ੍ਹ ਬਹੁਤ ਸਾਰੇ ਬਿਲਡਰਸ ਨੇ ਜਿਹੜੇ ਕਈ ਵਾਰੀ ਕਈ ਥਾਵਾਂ 'ਤੇ ਪਾਰਕਿੰਗ ਫ੍ਰੀ ਮਿਲ ਰਹੀ ਹੈ, ਕਈ ਥਾਵਾਂ 'ਤੇ ਸਾਨੂੰ ਕੈਸ਼ਬੈਕ ਮਿਲ ਰਿਹਾ, ਕਿਤੇ ਕਿਤੇ ਤੁਹਾਨੂੰ ਰਿਬੇਟ ਮਿਲ ਰਹੀ ਹੈ ਪ੍ਰਾਈਸ ਦੇ ਵਿੱਚ। ਵੇਖ ਲਓ ਜੇ ਕੋਈ ਵਧੀਆ ਪ੍ਰੋਜੈਕਟ ਤੁਹਾਨੂੰ ਲੱਗਦਾ, ਤਾਂ ਅਸੀਂ ਤਕਰੀਬਨ ਸਾਰੇ ਹੀ ਜਿਹੜੇ ਬਿਲਡਰਸ ਹੈਗੇ ਆ ਉਹਨਾਂ ਦੇ ਪਲਾਟੀਨਮ ਬ੍ਰੋਕਰ ਹਾਂ ਜੀ। ਜਿੱਥੇ ਵੀ ਕਿਤੇ ਤੁਹਾਨੂੰ ਪ੍ਰੋਪਰਟੀ ਦੀ ਕੋਈ ਜ਼ਰੂਰਤ ਹੋਵੇ, ਬੁੱਕ ਕਰਾਉਣੀ ਹੈ ਜਿਹੜੀ 5-4 ਸਾਲ ਨੂੰ ਕਲੋਜ਼ਿੰਗ ਹੋਣੀ ਹੈ, ਜਾਂ ਤੁਸੀਂ ਕੋਈ ਰੀਸੇਲ ਹੋਮ ਆ, ਤਾਂ ਫਿਰ ਤੁਸੀਂ ਸੰਪਰਕ ਕਰ ਲਿਓ 905-915-8484 ਜਾਂ 647-300-8436 6479-0084-36। ਸਮਾਂ ਹੁੰਦਾ ਜੀ ਅੱਜ ਦਾ ਇੱਥੇ ਹੀ ਸਮਾਪਤ, ਅਤੇ ਤੁਸੀਂ ਜੀ ਹੁਣ ਫਿਰ ਲੌਂਗ ਵੀਕਐਂਡ 'ਤੇ ਲਓ ਆਨੰਦ, ਅਤੇ ਸੋਮਵਾਰ ਨੂੰ ਫਿਰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ।
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ $487,990 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿਸ਼ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਡ .ca ਤੇ ਰਜਿਸਟਰ ਕਰੋ।
Good news for holiday season shoppers, Liza Cosmetics is back with huge discount on brand name product. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. सेल सिर्फ फ्राइडे सैटरडे संडे और मंडे नवंबर 18 टू दिसंबर 10th फॉर मोर इन्फॉर्मेशन विजिट lizacosmetics.com
काश घर पैसे भेजना आसान ते सुखाला हुंदा सीआईबीसी ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन यानी कि ओह पैसा उसे दिन लै सकदे हन जिवें कि ए दिन अते ए दिन जे तुसी प्यार दा सुनेहा भेजना होवे तां $0 सीआईबीसी ट्रांसफर फी राहीं अपने प्यारियां नूं उसे दिन कैश पिकअप सुविधा राहीं भेजो वधेरी जानकारी लई cibc.com/cashpickup ते जाओ शर्तां अते सीआईबीसी फॉरन एक्सचेंज रेट्स लागू सीआईबीसी एंबिशंस मेड रियल
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल की जी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
ट्रक का घूमता पहिया कनाडा की मोईशत की तरक्की का जामिन आपका ट्रक